ਪ੍ਰਿਥੀ ਚੰਦ ਸੁਲੇ ਖਾਂ ਨੂੰ ਮਿਲ ਕੇ ਕਹਿਣ ਲੱਗਾ, ਛੇਤੀ ਕਰੋ, ਦਿੱਲੀ ਜਾਣ ਦੀ ਵਿਉਂਤ ਬਣਾਓ ਤਾਂ ਕਿ ਮੇਰਾ ਜਿਹੜਾ ਕਾਰਜ ਆ ਉਹ ਸਵਰ ਸਕੇ, ਮੈਂ ਛੇਤੀ ਗੁਰੂ ਬਣ ਜਾ, ਗੁਰਤਾ ਗੱਦੀ ਤੇ ਬੈਠ ਜਾਵਾਂ, ਗੁਰਤਾ ਗੱਦੀ ਮੈਨੂੰ ਮਿਲ ਜਾਏ। ਇਸ ਤਰ੍ਹਾਂ ਦੇ ਨਾਲ ਮਿਲ ਕੇ ਸੁਲੇ ਖਾਂ ਦੇ ਨਾਲ ਵਿਚਾਰਾਂ ਕਰਦਾ। ਇੱਕ ਦਿਨ ਬਾਦਸ਼ਾਹ ਦਾ ਸੁਨੇਹਾ ਪਹੁੰਚਿਆ ਸੁਲੇ ਖਾਂ ਨੂੰ, ਜੋ ਮਾਮਲਾ ਜੋ ਉਗਰਾਹੀ ਇਕੱਠੀ ਕੀਤੀ ਆ ਉਹ ਲੈ ਕੇ ਦਿੱਲੀ ਵਾਪਸ ਆਓ। ਤਿਆਰੀਆਂ ਕੀਤੀਆਂ ਗਈਆਂ, ਜਿੰਨਾ ਖਜ਼ਾਨਾ ਸੀ, ਜੋ ਮਾਮਲਾ ਉਗਰਾਇਆ, ਉਹ ਪੈਸਾ ਇਕੱਤਰ ਕੀਤਾ, ਉਹ ਸਾਰਿਆਂ ਘੋੜਿਆਂ ਤੇ ਲੱਦ ਕਰਕੇ, ਬੈਲ ਗੱਡੀਆਂ ਤੇ ਲੱਦ ਕਰਕੇ ਸੁਲੇ ਖਾਂ ਨੇ ਦਿੱਲੀ ਵੱਲ ਨੂੰ ਚਾਲਾ ਪਾਇਆ। ਦਿੱਲੀ ਪਹੁੰਚਿਆ, ਬਾਦਸ਼ਾਹ ਜਹਾਂਗੀਰ ਦੇ ਕੋਲ ਪਹੁੰਚੇ, ਜੋ ਮਾਮਲਾ ਉਗਰਾਇਆ ਸੀ, ਜਿੰਨਾ ਵੀ ਪੈਸਾ ਸੀ, ਉਹ ਬਾਦਸ਼ਾਹ ਦੇ ਹਵਾਲੇ ਕੀਤਾ ਤੇ ਨਾਲ ਹੀ ਕਹਿਣ ਲੱਗਾ ਕਿ ਇਹ ਪ੍ਰਿਥੀ ਚੰਦ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਵੱਡਾ ਸਪੁੱਤਰ ਹੈ, ਤੁਹਾਨੂੰ ਮਿਲਣ ਵਾਸਤੇ ਕੋਈ ਫਰਿਆਦ ਲੈ ਕੇ ਮੇਰੇ ਨਾਲ ਚੱਲ ਕੇ ਆਇਆ। ਪ੍ਰਿਥੀ ਚੰਦ ਅਗਾਹ ਹੋ ਕੇ ਬਾਦਸ਼ਾਹ ਨੂੰ ਮਿਲਿਆ, ਬੜੇ ਨਜ਼ਰਾਨੇ ਭੇਟ ਕੀਤੇ ਤੇ ਬਾਦਸ਼ਾਹ ਦੇ ਕੋਲ ਬੈਠ ਗਿਆ। ਬਾਦਸ਼ਾਹ ਨੇ ਇਹਦੇ ਵੇਖਣ ਤੋਂ, ਬੈਠਣ ਤੋਂ, ਗੱਲਬਾਤ ਕਰਨ ਤੋਂ ਹਿਸਾਬ ਲਾ ਲਿਆ ਕਿ ਪ੍ਰਿਥੀ ਚੰਦ ਜੋ ਗੁਰੂ ਨਾਨਕ ਦੇ ਘਰ ਦੀ ਵਡਿਆਈ, ਗੁਰੂ ਨਾਨਕ ਦਾ ਘਰ ਉੱਚਾ ਹੈ, ਇਹ ਨਹੀਂ ਜਾਣਦਾ, ਹੈ ਖਾਲੀ ਹੈ, ਹੋਛਾ ਮਨੁੱਖ ਜਾਪਦਾ ਹੈ। ਤੇ ਨਾਲ ਹੀ ਬੇਨਤੀ ਕਰਨ ਲੱਗਾ, ਕਹਿਣ ਲੱਗਾ, ਬਾਦਸ਼ਾਹ ਮੇਰੇ ਪਿਤਾ ਧੰਨ ਗੁਰੂ ਰਾਮਦਾਸ ਜੀ ਨੇ ਗੁਰਤਾ ਗੱਦੀ ਛੋਟੇ ਭਰਾਤਾ ਸ੍ਰੀ ਅਰਜਨ ਦੇਵ ਨੂੰ ਦੇ ਦਿੱਤੀ ਹੈ, ਜਿਹਦੇ ਤੇ ਮੇਰਾ ਹੱਕ ਬਣਦਾ ਸੀ, ਹੁਣ ਸਾਰੇ ਕੁਝ ਦਾ ਮਾਲਕ ਬਣਿਆ, ਮੈਨੂੰ ਨਗਰ ਵਿੱਚੋਂ ਵੀ ਕੱਢ ਦਿੱਤਾ ਤੇ ਤੁਸੀਂ ਬਾਦਸ਼ਾਹ ਹੋ, ਮੈਂ ਤੁਹਾਡੇ ਕੋਲ ਪੁਕਾਰ ਲੈ ਕੇ ਆਇਆ, ਸਾਡਾ ਨਿਆਂ ਕਰੋ, ਮੈਨੂੰ ਗੁਰਤਾ ਗੱਦੀ ਦਵਾਓ। ਤੇ ਬਾਦਸ਼ਾਹ ਜਹਾਂਗੀਰ ਹੁਣ ਪ੍ਰਿਥੀ ਚੰਦ ਦੀ ਇਹ ਗੱਲ ਸੁਣ ਕੇ ਹਿਰਦੇ ਦੇ ਵਿੱਚ ਵਿਚਾਰ ਕਰਨ ਲੱਗਾ, ਸੋਚਣ ਲੱਗਾ, ਕਿਉਂਕਿ ਉਸਨੇ ਸੁਣਿਆ ਹੋਇਆ ਸੀ ਕਿ ਗੁਰੂ ਨਾਨਕ ਦਾ ਘਰ ਜੋ ਸਭ ਤੋਂ ਉੱਚਾ ਹੈ, ਵੱਡਾ ਘਰ ਹੈ, ਸਾਡੇ ਵੱਡ ਵਡੇਰੇ ਵੀ ਚੱਲ ਕੇ ਗੁਰੂ ਪਾਤਸ਼ਾਹ ਜੀ ਦੇ ਘਰ ਵਿੱਚ ਗਏ, ਬਖਸ਼ਿਸ਼ਾਂ ਲਈਆਂ, ਕਿਉਂਕਿ ਜਦੋਂ ਅਕਬਰ ਬਾਦਸ਼ਾਹ ਚੱਲ ਕੇ ਆਇਆ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ, ਉਦੋਂ ਜਹਾਂਗੀਰ ਛੋਟਾ ਸੀ, ਇਹ ਵੀ ਨਾਲ ਸੀ, ਇਸਨੇ ਸੁਣਿਆ ਵੀ ਸੀ ਕਿ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਿਹੜਾ ਛੋਟੇ ਪੁੱਤਰ ਨੂੰ ਲਾਇਕ ਜਾਣਦਿਆਂ ਉਹਨੇ ਸੇਵਾ ਕੀਤੀ, ਗੁਰੂ ਪਿਤਾ ਦੀ ਖੁਸ਼ੀ ਜਿਹੜੀ ਸੀ ਉਹ ਲੈਣਾ ਕੀਤੀ ਤੇ ਗੁਰੂ ਸਾਹਿਬ ਜੀ ਨੇ ਉਹਨੂੰ ਯੋਗ ਸਮਝਦਿਆਂ ਹੋਇਆ ਇਹ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਹੈ। ਇਹ ਵਿਚਾਰ ਕਰਕੇ ਕਿ ਪ੍ਰਿਥੀ ਚੰਦ ਜਿਹੜਾ ਹੈ, ਕਿਉਂਕਿ ਗੁਰਤਾ ਗੱਦੀ ਤਾਂ ਇੱਕ ਨੂੰ ਮਿਲਣੀ ਹੈ ਤੇ ਜਦੋਂ ਇੱਕ ਨੂੰ ਮਿਲ ਜਾਏ ਫਿਰ ਦੂਜੇ ਜਿਹੜੇ ਉਹ ਫਰਿਆਦੀ ਬਣ ਜਾਂਦੇ ਨੇ, ਇਹ ਵੀ ਸੁਣਿਆ ਸੀ ਕਿ ਪ੍ਰਿਥੀ ਚੰਦ ਜਿਹੜਾ ਹੈ ਆਗਿਆਕਾਰੀ ਹੋ ਕੇ ਨਹੀਂ ਵਿਚਰਿਆ, ਸੇਵਾ ਨਹੀਂ ਕੀਤੀ, ਗੁਰੂ ਪਿਤਾ ਦੀ ਖੁਸ਼ੀ ਪ੍ਰਾਪਤ ਨਹੀਂ ਹੋਈ, ਇਸ ਕਰਕੇ ਸੱਖਣਾ ਰਿਹਾ। ਇਹ ਹੁਣ ਜਦੋਂ ਪ੍ਰਿਥੀ ਚੰਦ ਪੁਕਾਰ ਕਰਦਾ ਤੇ ਬਾਦਸ਼ਾਹ ਜਹਾਂਗੀਰ ਹਿਰਦੇ ਦੇ ਅੰਦਰ ਆਪਣੇ ਸੋਚ ਰਿਹਾ, ਵਿਚਾਰ ਕਰ ਰਿਹਾ, ਉਸ ਸਮੇਂ ਨੂੰ ਯਾਦ ਕਰ ਰਿਹਾ। ਆਓ ਇੱਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਕਾਗਰ ਕਰਨ ਦੇ ਲਈ ਰਸਨਾ ਦੇ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਹੁ ਵਿਚਾਰ ਹਜ਼ਰਤ ਕਰਿਓ, ਸਿਮਰੀ ਪੂਰਬ ਬਾਤ।
ਹੁਣ ਜਦੋਂ ਪ੍ਰਿਥੀ ਚੰਦ ਨੇ ਜਾ ਕੇ ਪੁਕਾਰ ਕੀਤੀ ਕਿ ਬਾਦਸ਼ਾਹ ਸਲਾਮਤ, ਮੇਰਾ ਨਿਆਂ ਕਰੋ, ਗੁਰਤਾ ਗੱਦੀ ਤੇ ਹੱਕ ਮੇਰਾ ਬਣਦਾ ਹੈ, ਵੱਡਾ ਪੁੱਤਰ ਮੈਂ ਹਾਂ, ਇਹਦੇ ਗੱਲ ਨੂੰ ਸੁਣ ਕੇ ਹਜ਼ਰਤ ਜਿਹੜਾ ਬਾਦਸ਼ਾਹ ਸੀ ਜਹਾਂਗੀਰ, ਉਹ ਪੂਰਬਲਾ ਬੀਤ ਚੁੱਕਾ ਜਿਹੜਾ ਸਮਾਂ ਸੀ, ਜਿਵੇਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ, ਕਿਵੇਂ ਸੇਵਾ ਕਰਕੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਪ੍ਰਾਪਤ ਕੀਤੀ ਗੁਰੂ ਪਿਤਾ ਦੀ ਖੁਸ਼ੀ ਲਈ, ਉਹ ਸਮੇਂ ਨੂੰ ਹੁਣ ਹਿਰਦੇ ਦੇ ਅੰਦਰ ਬਾਦਸ਼ਾਹ ਵਿਚਾਰਦਾ ਹੈ।
ਸੁਨਿਓ ਹੁਤੋ ਕਿਸ ਪਾਸ ਤੇ ਸ੍ਰੀ ਗੁਰ ਕੀਰ ਬਿਰਤਾਂਤ।
ਕਿਉਂਕਿ ਇਹ ਜਿਹੜਾ ਸਾਰਾ ਬਿਰਤਾਂਤ ਸੀ, ਇਹ ਜਹਾਂਗੀਰ ਬਾਦਸ਼ਾਹ ਨੇ ਕਿਸੇ ਦੇ ਕੋਲੋਂ ਸਾਰਾ ਸੁਣਿਆ ਹੋਇਆ ਸੀ, ਉਹਨੂੰ ਪਤਾ ਸੀ ਕਿ ਕਿਉਂ ਵੱਡੇ ਪੁੱਤਰ ਨੂੰ ਛੱਡ ਕੇ ਤੇ ਛੋਟੇ ਪੁੱਤਰ ਤੇ ਬਖਸ਼ਿਸ਼ ਕੀਤੀ ਹੈ। ਇਹ ਸਾਰਾ ਜਿਹੜਾ ਬਿਰਤਾਂਤ ਸੀ, ਇਹ ਜਹਾਂਗੀਰ ਬਾਦਸ਼ਾਹ ਨੇ ਕਿਸੇ ਦੇ ਕੋਲੋਂ ਸੁਣਿਆ ਹੋਇਆ ਸੀ।
ਸਵਈਆ ਚੰਦ ਰਾਮਦਾਸ ਸ੍ਰੀ ਸਤਿਗੁਰ ਪੂਰਨ।
ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ, ਜੋ ਸਰਬ ਕਲਾ ਕਰਕੇ ਸੰਪੂਰਨ ਹਨ, ਸਾਰੇ ਗੁਣਾਂ ਦੇ ਵਿੱਚ ਪੂਰੇ ਹਨ।
गादी पर लघु सुत बैठाए।
उन्हां ने गुरता गद्दी ते छोटे पुत्र नू जोग जानदिया होया जिहड़ा सी ओ बिठाउणा कीता, गुरता गद्दी दी बख्शिश कीती।
आप समाए गए सचखंड सो।
तो छोटे सुपुत्र धन श्री गुरु अर्जन देव पातशाह जी नू गुरता गद्दी बख्श करके आप धन गुरु रामदास पातशाह जी सचखंड प्याना कर गए।
बड़ सुत पर ना प्रसन्न रहाए।
बड़े पुत्र भाव पृथ्वी चंद ते ओ प्रसन्न नहीं होए, क्योंकि पृथ्वी चंद ने बचन नहीं मन्या, आगाकारी होके नहीं रहा, झगड़ा भी करदा रहा। ते सतगुरु पातशाह जी ने पावन बचन कहे, काहे पूत झगरत हो संग बाप, जिनके जने बडीरे तुम हो तिन स्यो झगरत पाप। उन्हां नाल झगड़ा करदा रहा, बचन नहीं मन्या, आगी आग्या करे होके नहीं रहा, इस करके वह पृथ्वी चंद ते प्रसन्न नहीं होए।
सेवा करी ना या ते छूछो।
इन्ने सेवा नहीं कीती पृथ्वी चंद ने, क्योंकि गुरु नानक दे घर दे विच ता जिहड़ा सेवा करदा है, सा सेवा कीती सफल है जब सतगुरु का मन मन्ने। जिहदी सेवा तो गुरु दा मन पतीज जांदा, मन जांदा ते गुरु उहदे ते बख्शिशां कर दिंदा। सेवा कीती भाई लहणा जी ने, सेवा विच पूरे उतरे, खरे उतरे ते बख्शिश कीती भाई लहणा जी ते गुरु अंगद बना दिता। गुरु अंगद दे पातशाह जी दी शरण विच रह के सेवा कीती धन श्री गुरु अमरदास पातशाह जी ने। सेवा गुरु दे दर ते प्रवान होए ते गुरु अमरदास बने। गुरु अमरदास पातशाह जी दी सेवा कीती बाबा जेठा जी धन गुरु रामदास पातशाह जी ने, ते गुरियाई दी बख्शिश कीती। इसे तरह श्री गुरु अर्जन देव पातशाह जी सेवा विच विचरे, आग्याकारी होके रहे, गुरु पिता दा बचन मन्या, गुरु पिता दी खुशी लई ते गुरता गद्दी उन्हां नू प्राप्त होई। पृथ्वी चंद जिहड़ा कहने विच नहीं रहा, इन्हें सेवा नहीं कीती, इस करके ये गुरता गद्दी तो खाली रह गया।
गुरता दई ना सब सुख दाई।
जेडे धन गुरु नानक साहब पातशाह जी दे गुरु घर दी वडियाई है, गुरता गद्दी है जिथो सारे सुखां दी प्राप्ति हुंदी है, जेडे सारे सुखां दे सहत है, इस करके गुरता गद्दी पृथ्वी चंद नू नहीं मिली।
सो सिमरन कर जहांगीर उर।
ए जिहड़ी सारी गल नू याद करके, क्योंकि सुनिया होया सी ते सुनन करके जदो इन्हें आके पुकार कीती ते उह सारा सीन बादशाह दे अगे आ गया। हुण हिरदे दे विच उह सीन नू समें नू सारा याद कीता बादशाह जहांगीर ने।
बोलियो सब सो दीन सुनाए।
ते हुण जिहड़ा बादशाह जहांगीर सी उह बोलिया कहण लगा, क्योंकि बड़ा दीन होया, बड़ा झुके बेनतियां पुकारां कर रहा सी पृथ्वी चंद। ਉਹ ਸਮੇਂ ਨੂੰ ਯਾਦ ਕਰਕੇ ਜਹਾਂਗੀਰ ਬਾਦਸ਼ਾਹ ਬੋਲਿਆ ਕਹਿਣ ਲੱਗਾ,
ਸ਼੍ਰੀ ਨਾਨਕ ਕਰਕੇ ਹਮ ਸੇਵਕ।
ਜਹਾਂਗੀਰ ਬਾਦਸ਼ਾਹ ਕਹਿਣ ਲੱਗਾ, ਅਸੀਂ ਸਾਰੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਘਰ ਦੇ ਸੇਵਕ ਹਾਂ, ਸਭ ਤੇ ਵੱਡਾ ਸਤਿਗੁਰ ਨਾਨਕ। ਦੁਨੀਆਂ ਦੇ ਵਿੱਚ ਗੁਰੂ ਨਾਨਕ ਦੇ ਘਰ ਤੋਂ ਵੱਡਾ ਕੋਈ ਘਰ ਹੀ ਨਹੀਂ, ਇਸ ਕਰਕੇ ਅਸੀਂ ਸਾਰੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਘਰ ਦੇ ਸੇਵਕ ਹਾਂ।
ਕਿਮ ਸਵਾਮੀ ਕੋ ਕਰਹਿ ਨਿਆਈ।
ਤੇ ਸਾਡੇ ਉਹ ਸਵਾਮੀ ਨੇ, ਸਾਡੇ ਉਹ ਮਾਲਕ ਨੇ, ਸਾਰੇ ਜਗਤ ਦੇ ਮਾਲਕ ਨੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ। ਸਾਰਾ ਸੰਸਾਰ ਉਹਨਾਂ ਅੱਗੇ ਝੁਕਦਾ, ਸਾਰਾ ਸੰਸਾਰ ਉਹਨਾਂ ਨੂੰ ਪੂਜਦਾ, ਇਸ ਕਰਕੇ ਅਸੀਂ ਆਪਣੇ ਮਾਲਕ ਦਾ ਸਵਾਮੀ ਦਾ ਨਿਆਂ ਅਸੀਂ ਕਿਵੇਂ ਕਰ ਸਕਦੇ, ਅਸੀਂ ਉੱਥੇ ਉਹਦੇ ਘਰ ਦੇ ਸੇਵਕ ਹਾਂ।
ਸ਼੍ਰੀ ਸਤਿਗੁਰ ਹੀ ਕਰੇ ਨਿਬੇੜਨ।
ਕਹਿਣ ਲੱਗੇ ਇਹ ਨਿਬੇੜਾ ਤਾਂ ਗੁਰੂ ਸਾਹਿਬ ਆਪ ਹੀ ਕਰ ਸਕਦੇ ਨੇ, ਇੱਕ ਸੇਵਕ ਆਪਣੇ ਮਾਲਕ ਦੇ ਘਰ ਦਾ ਨਿਬੇੜਾ ਕਰ ਸਕਦਾ ਨਹੀਂ ਕਰ ਸਕਦਾ, ਇਹ ਤਾਂ ਗੁਰੂ ਆਪ ਹੀ ਕਿਰਪਾ ਕਰਨ, ਇਹ ਨਿਬੇੜਾ ਕਰ ਦੇਣ।
ਇਹੀ ਭਾਵਨਾ ਹਿਰਦੇ ਵਸਾਏ।
ਇਹ ਭਾਵਨਾ ਜਿਹੜੀ ਮੈਂ ਆਪਣੇ ਹਿਰਦੇ ਦੇ ਵਿੱਚ ਵਸਾਈ ਹੈ।
ਘੱਟ ਘੱਟ ਮੈਂ ਸਭ ਅੰਤਰ ਜਾਮੀ।
ਸਤਿਗੁਰੂ ਜੀ ਘੱਟ ਘੱਟ ਦੀਆਂ ਜਾਣਨ ਵਾਲੇ ਨੇ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਉਹ ਸਾਰਾ ਕੁਝ ਜਾਣਦੇ ਨੇ, ਉਹ ਸਾਰਿਆਂ ਦੇ ਹਿਰਦੇ ਦੀ ਜਾਣਨ ਵਾਲੇ ਹਨ।
ਸੁਣੇ ਪੁਕਾਰ ਨਾ ਬਿਰਥੀ ਜਾਏ।
ਤੇ ਉਹਨਾਂ ਦੇ ਦਰ ਤੇ ਕੀਤੀ ਹੋਈ ਜਿਹੜੀ ਪੁਕਾਰ ਹੈ, ਗੁਰੂ ਦੇ ਦਰ ਤੇ ਕੀਤੀ ਹੋਈ ਜਿਹੜੀ ਅਰਦਾਸ ਹੈ ਉਹ ਬਿਰਥੀ ਨਹੀਂ ਜਾਂਦੀ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਜਨ ਬਣ ਕੇ ਜਦੋਂ ਕੋਈ ਅਰਦਾਸ ਕਰਦਾ ਨਾ ਗੁਰੂ ਅੱਗੇ, ਉਹ ਬਿਰਥੀ ਨਹੀਂ ਜਾਂਦੀ, ਉਹ ਵਿਅਰਥ ਨਹੀਂ ਜਾਂਦੀ। ਗੁਰੂ ਦਾ ਘਰ ਐਸਾ ਹੈ, ਗੁਰੂ ਘਰ ਦੇ ਵਿੱਚ ਕੀਤੀ ਹੋਈ ਜਿਹੜੀ ਪੁਕਾਰ ਹੈ, ਬੇਨਤੀ, ਉਹ ਵਿਅਰਥ ਨਹੀਂ ਜਾਂਦੀ।
ਸ਼੍ਰੀ ਗੁਰੂ ਰਾਮਦਾਸ ਨੇ ਆਪੇ,
ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪ ਹੀ,
ਲਖ ਲਾਇਕ ਲਘੂ ਸੁੱਤ ਬੈਠਾਏ।
ਧੰਨ ਗੁਰੂ ਅਰਜਨ ਦੇ ਪਾਤਸ਼ਾਹ ਛੋਟੇ ਸਪੁੱਤਰ ਨੂੰ ਲਾਇਕ ਜਾਣਿਆ, ਗੁਰਤਾ ਗੱਦੀ ਦੇ ਲਾਇਕ ਜਾਣਦਿਆਂ ਹੋਇਆ, ਕਿਉਂਕਿ ਉਹ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲੇ ਨੇ, ਇਸ ਕਰਕੇ ਉਹ ਘਟਕੜ ਦੀਆਂ ਜਾਣਨ ਵਾਲੇ ਨੇ, ਉਹਨੇ ਹਿਰਦਾ ਪਛਾਣ ਲਿਆ ਸੀ ਕਿਹੜਾ ਭਾਂਡਾ ਇਸ ਵਸਤੂ ਦੇ ਲਾਇਕ ਹੈ, ਵਸਤੂ ਕਿਸ ਭਾਂਡੇ ਵਿੱਚ ਪੈ ਸਕਦੀ ਹੈ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਛੋਟੇ ਸਪੁੱਤਰ ਨੂੰ ਲਾਇਕ ਜਾਣਦਿਆਂ ਉਹਨਾਂ ਨੇ ਬਖਸ਼ਿਸ਼ ਕੀਤੀ।
ਤਿੰਨ ਕੀ ਕਰੀ ਨਾ ਮੇਟੇ ਹਮ ਕਿਮ।
ਜਹਾਂਗੀਰ ਬਾਦਸ਼ਾਹ ਕਹਿਣ ਲੱਗਾ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਕੀਤਾ ਹੋਇਆ ਫੈਸਲਾ ਅਸੀਂ ਕਿਵੇਂ ਮਿਟਾ ਸਕਦੇ ਹਾਂ। ਉਹਨਾਂ ਨੇ ਜੋ ਕੀਤਾ ਭਲਾ ਕੀਤਾ, ਉਹਨੂੰ ਜਿਹੜਾ ਹੈ ਉਹ ਮੈਂ ਉਲਟਾ ਨਹੀਂ ਸਕਦਾ।
ਜਿਮ ਜੀਵਤ ਗਏ ਨਿਬੇੜ,
ਜਿਵੇਂ ਜਿਉਂਦੇ ਜੀ ਆਪਣੇ ਆਪ ਸਾਰਾ ਨਿਬੇੜਾ ਕਰਕੇ ਗਏ ਨੇ, ਜਿਉਂਦੇ ਜੀ ਆਪਣੇ ਹੱਥੀਂ ਸਾਰਾ ਕਾਰਜ ਕਰਕੇ ਗਏ ਨੇ, ਇਹਨੂੰ ਮੈਂ ਨਹੀਂ ਬਦਲ ਸਕਦਾ।
ਗੁਰਤਾ ਉਚਿਤ ਤੋਹੇ ਕੋ ਦੇਖਤ।
ਜੇਕਰ ਬਿਰਥੀ ਚੰਦ ਤੋਂ ਗੁਰਤਾ ਗੱਦੀ ਦੇ ਲਾਇਕ ਹੁੰਦਾ, ਜੇ ਤੋਂ ਉਚਿਤ ਹੁੰਦਾ,
ਦੇਤ ਭਲੇ ਨਾ ਹੋ ਤੋ ਕੁਛ ਬੈਰ,
ਤੈਨੂੰ ਗੁਰਤਾ ਗੱਦੀ ਦੇ ਦਿੰਦੇ ਫਿਰ ਤਾਂ ਕੋਈ ਵੈਰ ਨਹੀਂ ਸੀ ਨਾ ਹੋਣਾ। ਜੇ ਤਾਂ ਤੈਨੂੰ ਮਿਲ ਜਾਂਦੀ ਗੁਰਤਾ ਗੱਦੀ ਫਿਰ ਨਾ ਕੋਈ ਈਰਖਾ ਤੇ ਨਾ ਕੋਈ ਵੈਰ ਹੋਣਾ ਸੀ। ਹੁਣ ਤੂੰ ਲਾਇਕ ਨਹੀਂ ਸੀ, ਉਚਿਤ ਨਹੀਂ ਸੀ, ਇਸ ਕਰਕੇ ਤੈਨੂੰ ਗੁਰਤਾ ਗੱਦੀ ਨਹੀਂ ਮਿਲੀ, ਤੇ ਹੁਣ ਨਹੀਂ ਮਿਲੀ ਤੂੰ ਵੈਰ ਕਰਦਾ, ਈਰਖਾ ਰੱਖਦਾ ਮਨ ਅੰਦਰ, ਤੂੰ ਆਪਣੇ ਆਪ ਨੂੰ ਉਚਿਤ ਬਣਾਇਆ ਹੀ ਨਹੀਂ, ਲਾਇਕ ਬਣਾਇਆ ਹੀ ਨਹੀਂ, ਗੁਰੂ ਪਿਤਾ ਦਾ ਬਚਨ ਨਹੀਂ ਮੰਨਿਆ, ਸੇਵਾ ਨਹੀਂ ਕੀਤੀ, ਇਸ ਕਰਕੇ ਤੂੰ ਇਹਦੇ ਤੋਂ ਖਾਲੀ ਰਿਹਾ। ਇਸ ਕਰਕੇ ਜੋ ਕਰਕੇ ਗਏ ਗੁਰੂ ਸਾਹਿਬ ਉਹਨਾਂ ਨੇ ਭਲਾ ਕੀਤਾ ਹੈ।
ਕਰ ਸੰਤੋਖ ਨਮਰ ਚਿਤ ਹੋਵੋ।
ਜਹਾਂਗੀਰ ਬਾਦਸ਼ਾਹ ਵੀ ਨੂੰ ਸਮਝਾਉਂਦਾ ਹੈ, ਕਹਿਣ ਲੱਗਾ ਪ੍ਰਿਥੀ ਚੰਦ ਜੋ ਗੁਰੂ ਸਾਹਿਬ ਨੇ ਕੀਤਾ ਉਹ ਬਹੁਤ ਵਧੀਆ ਕੀਤਾ, ਸੋਚ ਸਮਝ ਕੇ ਸਾਰਾ ਕੁਝ ਠੀਕ ਭਲਾ ਕਰਕੇ ਗਏ ਨੇ, ਹੁਣ ਤੈਨੂੰ ਸੰਤੋਖ ਕਰ ਲੈਣਾ ਚਾਹੀਦਾ ਹੈ। ਨਮਰ ਚਿਤ ਹੋਵੋ ਤੇ ਹਿਰਦੇ ਦੇ ਅੰਦਰ ਨਿਮਰਤਾ ਧਾਰਨ ਕਰ।
ਉਚਿਤ ਤੁਮੋ ਤੈ ਲਾਗੋ ਪੈਰ।
ਤੇਰੇ ਲਈ ਉਚਿਤ ਇਹੀ ਬਣਦਾ ਕਿ ਤੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਚਰਨੀ ਲੱਗ ਜਾ। ਪ੍ਰਿਥੀ ਚੰਦ ਹਿਰਦੇ ਦੇ ਅੰਦਰੋਂ ਈਰਖਾ ਤਿਆਗ ਦੇ, ਕ੍ਰੋਧ ਨੂੰ ਕੱਢ ਕੇ, ਲੋਭ ਦੀ ਬਿਰਤੀ ਛੱਡ ਕੇ, ਹੁਣ ਤੇਰੇ ਲਈ ਉਚਿਤ ਇਹੀ ਹੈ, ਤੈਨੂੰ ਸੰਤੋਖ ਧਾਰਨ ਕਰ ਲੈਣਾ ਚਾਹੀਦਾ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜ ਜਾਣਾ ਚਾਹੀਦਾ ਹੈ।
ਗੁਣ ਮੈਂ ਬਡੋ ਬਡੋ ਸੋ ਜਾਣੋ।
ਜਿਹੜਾ ਗੁਣਾਂ ਦੇ ਵਿੱਚ ਵੱਡਾ ਹੈ ਉਹਨੂੰ ਵੱਡਾ ਕਰਕੇ ਜਾਣੋ, ਕਿਉਂਕਿ ਕੋਈ ਮਨੁੱਖ ਉਮਰ ਕਰਕੇ ਵੱਡਾ ਨਹੀਂ ਹੁੰਦਾ, ਉਹਦੇ ਗੁਣਾਂ ਕਰਕੇ ਵੱਡਾ ਹੁੰਦਾ, ਤੇ ਜਿਹਦੇ ਵਿੱਚ ਗੁਣ ਨੇ ਉਹਨੂੰ ਵੱਡਾ ਹੀ ਜਾਣਨਾ ਕਰੋ।
ਲਘੂ ਗੁਣ ਮੈਂ ਤੈ ਲਘੂ ਹੀ ਹੇਰ।
ਜਿਹੜਾ ਗੁਣਾਂ ਵਿੱਚ ਛੋਟਾ ਉਹਨੂੰ ਛੋਟਾ ਕਰਕੇ ਵੇਖੋ, ਜਿਹੜਾ ਗੁਣਾਂ ਵਿੱਚ ਵੱਡਾ ਹੈ ਉਹਨੂੰ ਵੱਡਾ ਕਰਕੇ ਜਾਣੋ, ਜਿਹੜਾ ਗੁਣਾਂ ਵਿੱਚ ਛੋਟਾ ਉਹਨੂੰ ਛੋਟਾ ਕਰਕੇ ਜਾਣੋ। ਕਿਉਂਕਿ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਨੂੰ ਜਦੋਂ ਗੁਰਤਾ ਗੱਦੀ ਦੀ ਬਖਸ਼ਿਸ਼ ਹੋਈ, ਤਕਰੀਬਨ 5 ਸਾਲ ਦੀ ਉਮਰ ਹੈ, ਉਦੋਂ ਵੀ ਬਹੁਤਿਆਂ ਨੇ ਕਿਹਾ ਇੱਕ ਛੋਟੀ ਬਾਲਕ ਦਾ, ਛੋਟੀ ਉਮਰ ਦਾ ਜਿਹੜਾ ਬਾਲਕ ਉਹ ਕਿਵੇਂ ਗੁਰੂ ਬਣ ਸਕਦਾ, ਉਹ ਕਿਵੇਂ ਸੇਵਾ ਨਿਭਾ ਸਕਦਾ। ਹੀਰਾ ਵੇਖਣ ਵਿੱਚ ਬਹੁਤ ਛੋਟਾ ਹੈ ਪਰ ਉਹ ਕੀਮਤ ਉਹਦੀ ਬਹੁਤ ਤਾਤ ਵਿੱਚ ਹੋਇਆ ਕਰਦੀ ਹੈ। ਬੋਹੜ ਦਾ ਦਰਖਤ ਬਹੁਤ ਛੋਟਾ ਹੈ ਪਰ ਜਦੋਂ ਉਹਦੇ ਵਿੱਚੋਂ ਪੌਦਾ ਪੈਦਾ ਹੁੰਦਾ, ਬੋਹੜ ਦਾ ਦਰਖਤ ਕਿੰਨਾ ਵੱਡਾ, ਉਹਦੇ ਵਿੱਚੋਂ ਦਰਖਤ ਜਿਹੜਾ ਪੈਦਾ ਹੁੰਦਾ ਹੈ। ਇਸ ਤਰ੍ਹਾਂ ਦੇ ਨਾਲ ਕੋਈ ਗੁਨਾਹ ਕਰਕੇ ਵੱਡਾ ਤੇ ਉਹਨੂੰ ਵੱਡਾ ਕਰਕੇ ਜਾਣੋ, ਜੇ ਕੋਈ ਗੁਨਾਹ ਕਰਕੇ ਛੋਟਾ ਤੇ ਉਹਨੂੰ ਛੋਟਾ ਕਰਕੇ ਜਾਣੋ।
ਗਜ ਦੀਰਗ ਲਘੂ ਸ਼ੇਰ ਹੇਰੀਅਤ।
ਹੁਣ ਵੇਖੋ ਉਦਾਹਰਣ ਦਿੰਦਾ ਜਹਾਂਗੀਰ ਬਾਦਸ਼ਾਹ ਪ੍ਰਿਥੀ ਚੰਦ ਨੂੰ, ਕਹਿਣ ਲੱਗੇ ਵੇਖਣ ਦੇ ਵਿੱਚ ਹਾਥੀ ਵੱਡਾ ਹੈ। ਹੁਣ ਹਾਥੀ ਦਾ ਕਿੱਡਾ ਆਕਾਰ ਹੈ, ਜੰਗਲ ਦੇ ਜਾਨਵਰਾਂ ਦੇ ਵਿੱਚੋਂ ਸਾਰਿਆਂ ਚੋਂ ਹਾਥੀ ਵੱਡਾ ਨਜ਼ਰ ਆਉਂਦਾ। ਹੁਣ ਹਾਥੀ ਦਾ ਸਰੀਰ ਕਰਕੇ ਆਕਾਰ ਵੱਡਾ ਹੈ, ਉਹ ਵੱਡਾ ਨਜ਼ਰ ਆਉਂਦਾ। ਸ਼ੇਰ ਹੇਰੀਅਤ, ਕਹਿੰਦੇ ਜਿਹੜਾ ਸ਼ੇਰ ਹੈ ਜੇ ਉਹਨੂੰ ਸਰੀਰ ਕਰਕੇ ਵੇਖੀਏ ਤੇ ਉਹ ਬਹੁਤ ਛੋਟਾ, ਹਾਥੀ ਦੇ ਮੁਕਾਬਲੇ ਕੁਝ ਵੀ ਨਹੀਂ। ਵੇਖਣ ਵਿੱਚ ਹਾਥੀ ਤੋਂ ਛੋਟਾ ਲੱਗਦਾ ਹੈ।
ਮ੍ਰਿਗਪਤ ਨਾਮ ਅਧਿਕ ਗੁਣ ਜਾਨ,
ਪਰ ਉਹਦੇ ਵਿੱਚ ਗੁਣ ਹੈ, ਗੁਣ ਕਰਕੇ ਉਹ ਪੰਛੀਆਂ ਦਾ ਰਾਜਾ ਕਹਾਉਂਦਾ। ਗੁਣ ਹੈ ਨਾ ਉਹਦੇ ਵਿੱਚ, ਹੁਣ ਹੈ ਤਾਂ ਹਾਥੀ ਵੱਡਾ ਸਰੀਰ ਕਰਕੇ ਤੇ ਸ਼ੇਰ ਛੋਟਾ ਹੈ, ਪਰ ਸ਼ੇਰ ਦੇ ਵਿੱਚ ਜਿਹੜਾ ਗੁਣ ਹੈ ਉਹ ਆਪਣੇ ਗੁਣਾ ਕਰਕੇ ਜਿਹੜਾ ਇਹਨਾਂ ਸਾਰੇ ਪੰਛੀਆਂ ਦਾ ਰਾਜਾ ਹੈ।
ਫਟਕ ਬਡੂ ਨੇ ਗ੍ਰਹਿਣ ਕਰੀ ਕੋ,
ਕਹਿਣ ਲੱਗੇ ਹੁਣ ਜਿਹੜੇ ਫਟਕ ਬਲੌਰ, ਬਲੌਰ ਵੀ ਵੇਖਣ ਨੂੰ ਕੱਚ ਦਾ ਜਿਹੜਾ ਹੁੰਦਾ, ਉਹ ਹੀਰੇ ਦੀ ਜਿਹੜਾ ਭੁਲੇਖਾ ਪਾਉਂਦਾ। ਕਹਿਣ ਲੱਗੇ ਜਿਵੇਂ ਫਟਕ ਵੇਖਣ ਵਿੱਚ ਜਿਹੜਾ ਬਲੌਰ ਹੈ ਉਹ ਵੱਡਾ ਨਜ਼ਰ ਆਉਂਦਾ, ਪਰ ਉਹਨੂੰ ਕੋਈ ਗ੍ਰਹਿਣ ਨਹੀਂ ਕਰਦਾ।
ਹੀਰਾ ਉੱਜਲ ਲੇਹਿਤ ਠਾਨ,
ਤੇ ਹੀਰਾ ਉੱਜਲ ਹੈ, ਹੀਰਾ ਕੀਮਤੀ ਹੈ, ਉਹਨੂੰ ਹਰ ਕੋਈ ਚਾਹੁੰਦਾ, ਹੀਰੇ ਨੂੰ, ਹੀਰੇ ਨੂੰ ਹਰ ਕੋਈ ਸੰਭਾਲ ਕੇ ਰੱਖਦਾ ਹੈ, ਹੀਰਾ ਜਿਹੜਾ ਹਰ ਕੋਈ ਪ੍ਰਾਪਤ ਕਰਨਾ ਚਾਹੁੰਦਾ, ਬਲੌਰ ਨੂੰ ਸਾਰੇ ਤਿਆਗਦੇ ਹਨ।
ਸੰਖ ਅਸੰਖ ਨ ਪਹਿਰੇ ਕੋ,
ਹੁਣ ਸੰਖ ਉਹ ਗਿਣਤੀ ਵਿੱਚ ਕਿੰਨੇ ਨੇ, ਸਮੁੰਦਰ ਦੇ ਕਿਨਾਰੇ ਤੇ ਚਲੇ ਜਾਈਏ, ਦਰਿਆਵਾਂ ਦੇ ਉਹ ਕੰਢੇ ਤੇ ਕਿੰਨੇ ਸੰਖ ਤੈਰਦੇ ਫਿਰਦੇ ਨੇ। ਕਹਿਣ ਲੱਗੇ ਸੰਖ ਗਿਣਤੀ ਵਿੱਚ ਬਹੁਤੇ ਹਨ।
ਮੁਕਤਾ ਦੀਪਤ ਵਿਭੂਖਨ ਥਾਨ,
ਪਰ ਸੰਖਾਂ ਨੂੰ ਕੋਈ ਗਲ ਵਿੱਚ ਨਹੀਂ ਪਾਉਂਦਾ, ਗਹਿਣਿਆਂ ਵਿੱਚ ਪਰੋ ਕੇ ਨਹੀਂ ਪਾਉਂਦਾ। ਕਦੇ ਵੇਖਿਆ ਕਿਸੇ ਨੇ ਸੰਖ ਜਿਹੜੇ ਨੇ ਉਹ ਗਹਿਣਿਆਂ ਵਿੱਚ, ਸੋਨੇ ਦੇ ਗਹਿਣੇ ਵਿੱਚ ਪਰੋ ਕੇ ਪਾਏ ਹੋਣ? ਪਰ ਕਹਿੰਦੇ ਜਿਹੜਾ ਮੋਤੀ ਹੈ, ਮੋਤੀ ਜਿਹੜਾ ਉਹ ਸੋਨੇ ਦੇ ਗਹਿਣੇ ਦਾ ਸ਼ਿੰਗਾਰ ਬਣਦਾ, ਉਹਨੂੰ ਗਹਿਣਿਆਂ ਵਿੱਚ ਜੜਿਆ ਜਾਂਦਾ, ਗਹਿਣਿਆਂ ਵਿੱਚ ਜੜ ਕੇ ਲੋਕ ਉਹਨੂੰ ਪਹਿਨਦੇ ਹਨ।
ਪੀਤਰ ਪਰ ਹਰ ਹੋਏ ਕਨੇਰੋ,
ਪਿੱਤਲ ਉਹ ਭਾਵੇਂ ਕਿੰਨਾ ਵੀ ਹੋਵੇ, ਪਿੱਤਲ ਬਹੁਤਾਤ ਵਿੱਚ ਹੋਵੇ, ਵੱਡੀ ਗਿਣਤੀ ਵਿੱਚ ਹੋਵੇ, ਤੇ ਲੋਕ ਉਹਨੂੰ ਬਾਹਰ ਸੁੱਟਦੇ ਹਨ।
ਕੰਚਨ ਥੋਰ ਧਰੇ ਨਿਜ ਪਾਨ,
ਤੇ ਸੋਨਾ ਭਾਵੇਂ ਥੋੜਾ ਹੀ ਹੋਵੇ, ਉਹਨੂੰ ਲੋਕ ਗਹਿਣੇ ਬਣਾ ਕੇ ਪਹਿਨਦੇ ਨੇ, ਹੱਥਾਂ ਵਿੱਚ ਪਹਿਨਦੇ ਨੇ, ਵੱਖ ਵੱਖ ਤਰ੍ਹਾਂ ਦੇ ਉਹਦੇ ਗਹਿਣੇ ਪਹਿਨ ਕੇ ਉਹਨੂੰ ਬਣਾ ਕੇ ਪਾਉਂਦੇ ਨੇ। ਪਿੱਤਲ ਭਾਵੇਂ ਕਿੰਨਾ ਮਰਜ਼ੀ ਹੋਵੇ, ਪਿੱਤਲ ਨੂੰ ਲੋਕ ਤਿਆਗਦੇ ਨੇ, ਬਾਹਰ ਕੱਢਦੇ ਨੇ, ਪਰ ਸੋਨਾ ਕਦੀ ਕਿਸੇ ਨੇ ਵੇਖਿਆ ਕੋਈ ਬਾਹਰ ਕੱਢਦਾ ਹੋਵੇ? ਸੋਨਾ ਭਾਵੇਂ ਥੋੜਾ ਹੀ ਹੋਵੇ, ਉਹ ਥੋੜੇ ਨੂੰ ਵੀ ਉਹਦਾ ਗਹਿਣਾ ਬਣਾ ਕੇ ਪਹਿਨਦੇ ਹਨ।
ਗੁਣ ਤੇ ਬਡੋ ਇਸੀ ਤੇ ਜਾਨੋ,
ਗੁਣਾਂ ਦੇ ਵਿੱਚ ਵੱਡੇ ਹਨ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਪ੍ਰਿਥੀ ਚੰਦ, ਜਿਵੇਂ ਤੈਨੂੰ ਮੈਂ ਉਦਾਹਰਣਾਂ ਦੇ ਕੇ ਦੱਸਿਆ ਨਾ, ਇਸੇ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਵੀ ਗੁਣਾਂ ਵਿੱਚ ਵੱਡੇ ਹਨ। ਤੂੰ ਇਹ ਨਾ ਵੇਖ ਕੇ ਮੇਰੇ ਤੋਂ ਛੋਟਾ, ਤੂੰ ਤਾਂ ਸਰੀਰਕ ਉਮਰ ਨੂੰ ਵੇਖ ਰਿਹਾ, ਤੂੰ ਗੁਣਾਂ ਵੱਲ ਵੇਖਦਾ ਹੀ ਨਹੀਂ, ਗੁਣਾਂ ਦੀ ਪਹਿਚਾਣ ਨਹੀਂ ਕਰਦਾ, ਤੂੰ ਈਰਖਾ ਵੱਸ ਹੋਇਆ, ਗੁਣਾਂ ਨੂੰ ਓਹਲੇ ਕਰਕੇ ਸਿਰਫ ਸਰੀਰਕ ਉਮਰਾਂ ਨੂੰ ਵੇਖ ਕਰਕੇ ਉਹਨਾਂ ਨੂੰ ਛੋਟਾ ਗਿਣਦਾ, ਉਹ ਗੁਣਾਂ ਦੇ ਵਿੱਚ ਵੱਡੇ ਹਨ।
ਪਿਤਾ ਤੁਮਾਰੇ ਪਰਖਨ ਕੀਨ,
ਤੁਹਾਡੇ ਪਿਤਾ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਚੰਗੀ ਤਰ੍ਹਾਂ ਪਰਖ ਕਰਕੇ ਫਿਰ ਇਹ ਬਖਸ਼ਿਸ਼ ਕੀਤੀ ਹੈ।
ਅਪਰ ਨ ਤਿਨੋ ਸਮਾਨ ਜੋਹਰੀ,
ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਮਾਨ ਦੁਨੀਆਂ ਦੇ ਵਿੱਚ ਐਸਾ ਕੋਈ ਜੌਹਰੀ ਨਹੀਂ ਜਿਹੜਾ ਪਰਖ ਕਰ ਸਕਦਾ ਹੋਵੇ। ਹੁਣ ਜਿਹੜਾ ਸਿਆਣਾ ਜੌਹਰੀ ਹੋਏਗਾ ਉਹ ਪਰਖ ਸਕਦਾ, ਉਹਨਾਂ ਦੇ ਸਮਾਨ ਪਰਖ ਕਰਨ ਵਾਲਾ ਕੋਈ ਹੋਰ ਦੂਸਰਾ ਨਹੀਂ ਹੈ।
ਅਲਪ ਵਿਸਾਲ ਲੇਤ ਸ਼ੁਭ ਚੀਨ,
ਇਸ ਪ੍ਰਕਾਰ ਜਿਹੜਾ ਹੈ ਉਹਨਾਂ ਨੇ ਚੰਗੀ ਤਰ੍ਹਾਂ ਭਲੇ ਪ੍ਰਕਾਰ ਦੇ ਨਾਲ ਵਿਚਾਰ ਕਰਕੇ ਇਹ ਜਿਹੜੀ ਬਖਸ਼ਿਸ਼ ਉਹਨਾਂ ਤੇ ਕੀਤੀ ਸ਼੍ਰੀ ਅਰਜਨ ਦੇਵ ਜੀ ਤੇ।
ਕਰੀ ਤਿੰਨੋ ਕੀ ਹਮ ਕਿਮ ਮੇਟੇ,
ਉਹਨਾਂ ਦੀ ਕੀਤੀ ਹੋਈ ਨੂੰ ਪ੍ਰਿਥੀ ਚੰਦ ਅਸੀਂ ਕਿਵੇਂ ਮੇਟ ਸਕਦੇ ਹਾਂ? ਜਿਹੜੇ ਸਰਵ ਗੁਣਾਂ ਵਿੱਚ ਸੰਪੂਰਨ ਨੇ, ਜਿਹੜੇ ਸਾਰਿਆਂ ਦੀ ਹਿਰਦਿਆਂ ਦੀ ਜਾਣਨ ਵਾਲੇ ਨੇ, ਜਿਨ੍ਹਾਂ ਤੋਂ ਉੱਪਰ ਹੋਰ ਕੋਈ ਦੂਜਾ ਪਰਖ ਕਰਨ ਵਾਲਾ ਹੈ ਹੀ ਨਹੀਂ, ਤੇ ਜਦੋਂ ਉਹਨਾਂ ਨੇ ਆਪ ਪਰਖ ਕਰਕੇ ਸਾਰੀ ਵਿਚਾਰ ਕਰਕੇ ਬਖਸ਼ਿਸ਼ ਕੀਤੀ ਹੈ, ਤੇ ਉਹਨਾਂ ਦੀ ਜਿਹੜੀ ਕੀਤੀ ਹੋਈ ਨੂੰ ਮੈਂ ਕਿਵੇਂ ਬਦਲ ਸਕਦਾ, ਮੇਟ ਸਕਦਾ ਹਾਂ?
ਮਹਾਂਪੁਰਖ ਗੁਣ ਗਨ ਮੈਂ ਪੀਨ,
ਉਹ ਮਹਾਂਪੁਰਖ ਗੁਣਾਂ ਦੇ ਵਿੱਚ ਪੀਨ, ਉਹ ਸੰਪੂਰਨ ਹਨ, ਗੁਣਾਂ ਦੇ ਵਿੱਚ ਪੂਰੇ ਹਨ।
ਜਿਨ ਕੋ ਨਮਸਕਾਰ ਨਿਤ ਕਰਨੀ,
ਜਿਨ੍ਹਾਂ ਨੂੰ ਹਰ ਵੇਲੇ ਨਮਸਕਾਰ ਕਰਨਾ ਹੀ ਬਣਦੀ ਹੈ। ਪ੍ਰਿਥੀ ਚੰਦ ਤੂੰ ਕਿਉਂ ਈਰਖਾ ਕਰਦਾ, ਈਰਖਾ ਵੱਸ ਹੋ ਕੇ ਇਸ ਤਰ੍ਹਾਂ ਕਰ ਰਹੇ ਹੈ? ਉਹ ਗੁਣਾਂ ਵਿੱਚ ਪੂਰੇ ਨੇ, ਉਹਨਾਂ ਨੂੰ ਹਰ ਵੇਲੇ ਨਮਸਕਾਰ ਕਰਨਾ ਹੀ ਬਣਦੀ ਹੈ।
ਕਿਮ ਸਮਤਾ ਚਾਹੇ ਜੋ ਪ੍ਰਬੀਨ,
ਉਹਨਾਂ ਦੀ ਬਰਾਬਰੀ ਜਿਹੜੀ ਹੈ ਉਹ ਨਹੀਂ ਹੋ ਸਕਦੀ। ਤੂੰ ਕਿਵੇਂ ਉਹਨਾਂ ਦੀ ਬਰਾਬਰੀ ਕਰਨੀ ਚਾਹੁੰਦਾ, ਉਹਨਾਂ ਦੀ ਬਰਾਬਰੀ ਨਹੀਂ ਹੋ ਸਕਦੀ।
ਪ੍ਰਿਥਿਆ ਸੁਨ ਹਜਰਤ ਕੇ ਬਾਕਨ
ਤੇ ਜਦੋਂ ਹੁਣ ਬਾਦਸ਼ਾਹ ਜਹਾਂਗੀਰ ਨੇ ਸਮਝਾਉਣ ਦਾ ਯਤਨ ਕੀਤਾ ਪ੍ਰਿਥੀ ਚੰਦ ਨੂੰ ਕਿ ਪ੍ਰਿਥੀ ਚੰਦ ਤੂੰ ਮਨ ਚੋ ਈਰਖਾ ਕੱਢ ਦੇ ਤੂੰ ਅੰਦਰ ਸੰਤੋਖ ਦੀ ਬਿਰਤੀ ਧਾਰਨ ਕਰ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜ ਜਾ ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜੋ ਕੀਤਾ ਉਹ ਭਲਾ ਕੀਤਾ ਸੋਚ ਵਿਚਾਰ ਕੇ ਜਦੋਂ ਇਹ ਸਾਰਾ ਸਮਝਾਇਆ ਤੇ ਬਾਦਸ਼ਾਹ ਦੀਆਂ ਗੱਲਾਂ ਸੁਣ ਕੇ ਪ੍ਰਿਥੀ ਚੰਦ
ਤਪਤੇ ਉਚਿਤ ਮੈਂ ਅਤ ਦੁੱਖ ਪਾਏ
ਹਿਰਦਾ ਜਿਹੜਾ ਸੀ ਸੜ ਬਲ ਗਿਆ ਇਹਦਾ ਹਿਰਦਾ ਜਿਹੜਾ ਸੀ ਹੋਰ ਸੜ ਬਲ ਗਿਆ ਬੜਾ ਦੁੱਖ ਇਹਨੇ ਪੀੜਾ ਜਿਹੜੀ ਉਹ ਮਹਿਸੂਸ ਕੀਤੀ ਕਿਉਂਕਿ ਇਹ ਤਾਂ ਹੇਹਰ ਨਗਰ ਤੋਂ ਚੱਲਿਆ ਸੀ ਬੜੀਆਂ ਡੀਂਗਾਂ ਮਾਰਦਾ ਸੀ ਕਿ ਮੈਂ ਬਾਦਸ਼ਾਹ ਨਾਲ ਜਾ ਕੇ ਆਹ ਕਰ ਦੇਣਾ ਉਹ ਕਰ ਦੇਣਾ ਮੈਂ ਕੈਦ ਵਿੱਚ ਪਵਾ ਦੇਣਾ ਗੁਰਤਾ ਗੱਦੀ ਲੈ ਕੇ ਗੁਰੂ ਬਣ ਜਾਣਾ ਬੜੀਆਂ ਡੀਂਗਾਂ ਮਾਰਦਾ ਸੀ ਭਾਈ ਗੁਰਦਾਸ ਨੇ ਵੀ ਬੜਾ ਸਮਝਾਇਆ ਸੀ ਪ੍ਰਿਥੀ ਚੰਦ ਸਿਆਣਾ ਬਣ ਤੋ ਹੌਲਾ ਪੈ ਜਾਣਾ ਏਦਾਂ ਨਾ ਕਰ ਉਹਨਾਂ ਦੇ ਸਮਝਾਇਆ ਵੀ ਸਮਝਿਆ ਨਹੀਂ ਮੂਰਖ ਤੇ ਹੁਣ ਬਾਦਸ਼ਾਹ ਵੀ ਉਹੀ ਗੱਲ ਸਮਝਾ ਰਿਹਾ ਹੁਣ ਬਾਦਸ਼ਾਹ ਦੀਆਂ ਗੱਲਾਂ ਨੂੰ ਸੁਣ ਕੇ ਬੜਾ ਦੁਖੀ ਹੋਇਆ
ਕਹਿਣ ਲੱਗਿਓ ਮੈਂ ਲੜ ਕੇ ਨਿਕਸਿਓ
ਹੁਣ ਬਾਦਸ਼ਾਹ ਜਹਾਂਗੀਰ ਨੂੰ ਕਹਿੰਦਾ ਪ੍ਰਿਥੀ ਚੰਦ ਕਹਿਣ ਲੱਗਾ ਮੈਂ ਉਹਨਾਂ ਦੇ ਨਾਲ ਲੜ ਕੇ ਉਥੋਂ ਨਗਰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚੋਂ ਨਿਕਲਿਆ ਹਾਂ
ਅਬ ਕੈਸੀ ਕਰ ਤਿਸ ਥਲ ਜਾਏ
ਬਾਦਸ਼ਾਹ ਤੁਸੀਂ ਕਹਿੰਦੇ ਹੋ ਮੈਂ ਉੱਥੇ ਫਿਰ ਦੁਬਾਰਾ ਚਲਾ ਜਾਵਾਂ ਉਹਨਾਂ ਦੇ ਚਰਨੀ ਲੱਗ ਜਾਵਾਂ ਤੇ ਜਿੱਥੋਂ ਮੈਂ ਲੜਾਈ ਝਗੜਾ ਕਰਕੇ ਨਿਕਲਿਆ ਪਤਾ ਸੀ ਖੋਟਾ ਕਰਮ ਕੀਤਾ ਮੈਂ ਸਾਰਿਆਂ ਵਿੱਚੋਂ ਜਿਹੜਾ ਜ਼ਾਹਰ ਹੋ ਗਿਆ ਪ੍ਰਗਟ ਹੋ ਗਿਆ ਕਹਿਣ ਲੱਗਾ ਉੱਥੋਂ ਲੜਾਈ ਝਗੜਾ ਕਰਕੇ ਮੈਂ ਨਿਕਲਿਆ ਉੱਥੇ ਦੁਬਾਰਾ ਮੈਂ ਕਿਵੇਂ ਜਾ ਸਕਦਾ ਹਾਂ
ਉਹ ਮੁਖਲੀ ਕਰ ਤਿਸ ਦਿਖਰਾਵੋ
ਕਿਹੜਾ ਮੂੰਹ ਲੈ ਕੇ ਉਹਨਾਂ ਨੂੰ ਜਾ ਕੇ ਦਿਖਾਵਾਂ ਬਾਦਸ਼ਾਹ ਮੈਂ ਕਿਵੇਂ ਵਾਪਸ ਉੱਥੇ ਚਲਿਆ ਜਾਵਾਂ ਲੜਾਈ ਝਗੜਾ ਕਰਕੇ ਮੈਂ ਉੱਥੋਂ ਆਇਆ ਕਿਹੜੇ ਮੂੰਹ ਨਾਲ ਮੈਂ ਦੁਬਾਰਾ ਉੱਥੇ ਜਾਵਾਂ
ਨਹੀਂ ਮਿਲੋ ਮੈਂ ਕਿਸੇ ਉਪਾਏ
ਕੋਈ ਵੀ ਯਤਨ ਕਰ ਲਵਾਂ ਕਿਸੇ ਯਤਨ ਨਾਲ ਵੀ ਉਹਨਾਂ ਨੂੰ ਮੈਂ ਮਿਲ ਨਹੀਂ ਸਕਦਾ
ਕਰੋ ਤਕੀਲਨ ਦੀਤ ਨਿਆਉ ਨੇ
ਜੇਕਰ ਤੁਸੀਂ ਵੀ ਮੈਨੂੰ ਧਕੇਲਦੇ ਹੋ ਧੱਕਾ ਦਿੰਦੇ ਹੋ ਮੇਰਾ ਨਿਆਂ ਨਹੀਂ ਕਰਦੇ ਵੇਖੋ ਅਜੇ ਵੀ ਨਹੀਂ ਸਮਝ ਰਿਹਾ ਬਾਦਸ਼ਾਹ ਨੇ ਵੀ ਯਤਨ ਕੀਤਾ ਕਿ ਤੂੰ ਜਾ ਵਾਪਸ ਚਲਾ ਜਾ ਹੁਣ ਮਨ ਦੇ ਅੰਦਰ ਆਪ ਹੀ ਵਿਉਂਤਾ ਬਣਾਉਂਦਾ ਨਾ ਇਹ ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਤਾਂ ਸਦਾ ਹੀ ਬਖਸ਼ਿੰਦਾ ਗੁਰੂ ਤਾਂ ਨਿਰਵੈਰ ਹੈ ਉਹ ਕੋਈ ਵੈਰ ਮਨ ਵਿੱਚ ਰੱਖਦਾ ਹੀ ਨਹੀਂ ਭਾਵੇਂ ਨੇ ਕਿੰਨਾ ਵੀ ਖੋਟਾ ਕਰਮ ਕੀਤਾ ਸੀ ਪਰ ਫਿਰ ਵੀ ਭਾਈ ਗੁਰਦਾਸ ਜੀ ਨੂੰ ਭੇਜਿਆ ਸੀ ਸਾਡਾ ਵੱਡਾ ਭਰਾਤ ਹੈ ਗੁਰੂ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵੱਡੇ ਪੁੱਤਰ ਨੇ ਲੈ ਕੇ ਆਓ ਨਹੀਂ ਮੰਨਿਆ ਹੁਣ ਬਾਦਸ਼ਾਹ ਦੇ ਸਮਝਾਉਣ ਤੇ ਵੀ ਨਹੀਂ ਮੰਨ ਰਿਹਾ ਕਹਿਣ ਲੱਗਾ ਜੇ ਤੁਸੀਂ ਮੈਨੂੰ ਧੱਕਾ ਦਿੰਦੇ ਹੋ ਮੇਰੇ ਨਾਲ ਨਿਆਂ ਨਹੀਂ ਕਰਦੇ
ਤੋ ਮੇਰੋ ਕੁਛ ਬਸ ਨਾ ਬਸਾਏ
ਬਾਦਸ਼ਾਹ ਫਿਰ ਮੇਰਾ ਬਸ ਕੀ ਚੱਲਣਾ ਮੇਰਾ ਜ਼ੋਰ ਤਾਂ ਤੁਹਾਡੇ ਤੱਕ ਸੀ ਮੈਂ ਮਨ ਵਿੱਚ ਆਸ ਲੈ ਕੇ ਆਇਆ ਸੀ ਬਾਦਸ਼ਾਹ ਮੇਰਾ ਨਿਆਂ ਕਰੇਗਾ ਫਿਰ ਮੇਰਾ ਕੋਈ ਬਸ ਨਹੀਂ ਚੱਲ ਸਕਦਾ
ਜਹਾਂਗੀਰ ਪ੍ਰਿਥੀਏ ਕੀ ਸੁਣ ਕਰ
ਤੇ ਜਦੋਂ ਹੁਣ ਪ੍ਰਿਥੀ ਚੰਦ ਨੇ ਇਹ ਗੱਲ ਕਹੀ ਪ੍ਰਿਥੀ ਚੰਦ ਦੀ ਇਹ ਗੱਲ ਜਦੋਂ ਬਾਦਸ਼ਾਹ ਨੇ ਜਹਾਂਗੀਰ ਨੇ ਸੁਣੀ
ਪੁਨ ਬੋਲਿਓ ਕਿਉਂ ਤੂੰ ਤਪਤਾਏ
ਬੋਲਿਆ ਜਹਾਂਗੀਰ ਬਾਦਸ਼ਾਹ ਪ੍ਰਿਥੀ ਚੰਦ ਤੂੰ ਕਿਉਂ ਈਰਖਾ ਕਰਦਾ ਕਿਉਂ ਹਿਰਦਾ ਤੇਰਾ ਸੜਿਆ ਪਿਆ ਅੰਦਰੋਂ ਤੇਰੇ ਹਿਰਦੇ ਦੇ ਅੰਦਰ ਕ੍ਰੋਧ ਦੀ ਅੱਗ ਬਲਦੀ ਆ ਈਰਖਾ ਦੀ ਅੱਗ ਬਲਦੀ ਹੈ ਇਹਨੂੰ ਛੱਡ ਦੇ
ਪਿਤ ਪ੍ਰਸੰਨ ਕਰ ਤਿਸਨੇ ਲੀਨਸ
ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕੋਈ ਧੱਕੇ ਨਾਲ ਖੋ ਕੇ ਗੁਰਤਾ ਗੱਦੀ ਨਹੀਂ ਲਈ ਉਹਨੇ ਗੁਰੂ ਪਿਤਾ ਨੂੰ ਪ੍ਰਸੰਨ ਕਰਕੇ ਲਈ ਹੈ ਗੁਰੂ ਪਿਤਾ ਦਾ ਬਚਨ ਕਮਾਇਆ ਸੇਵਾ ਕੀਤੀ ਹੈ ਸੇਵਾ ਕਰਕੇ ਪ੍ਰਸੰਨ ਕਰਕੇ ਉਹ ਗੁਰਤਾ ਗੱਦੀ ਪ੍ਰਾਪਤ ਕੀਤੀ ਹੈ
ਕਿਉਂ ਤੇਰੇ ਉਰਦਾਹਾ ਲਗਾਏ
ਹੁਣ ਬਾਦਸ਼ਾਹ ਕਹਿੰਦੇ ਤੇਰੇ ਅੰਦਰ ਕਿਉਂ ਸਾੜ ਪੈਂਦਾ ਉਹਨੇ ਤੇ ਗੁਰੂ ਪਿਤਾ ਨੂੰ ਖੁਸ਼ ਕਰਕੇ ਲਈ ਹੈ ਤੂੰ ਕਿਉਂ ਸੜਦਾ ਅੰਦਰੋਂ ਤੇਰੇ ਅੰਦਰ ਕਿਉਂ ਅੱਗ ਲੱਗਦੀ ਹੈ
ਸੇਵਾ ਕਰੀ ਨਾ ਆਪਣ ਬਡਨ ਕੀ
ਤੂੰ ਆਪਣਿਆਂ ਵੱਡਿਆਂ ਦੀ ਪ੍ਰਿਥੀ ਚੰਦ ਸੇਵਾ ਨਹੀਂ ਕੀਤੀ ਹੁਣ ਤੂੰ ਈਰਖਾ ਵੱਸ ਹੋਇਆ ਸਾਰਾ ਕੁਝ ਕਰ ਰਿਹਾ ਗੁਰੂ ਅਰਜਨ ਦੇਵ ਨੇ ਤਾਂ ਸੇਵਾ ਕਰਕੇ ਲਈ ਹੈ ਤੂੰ ਆਪਣੇ ਵੱਡਿਆਂ ਦੀ ਸੇਵਾ ਨਹੀਂ ਕੀਤੀ
ਅਬ ਕਿਆ ਹੋਏ ਥਾਨੇ ਜੇ ਉਪਾਏ
ਹੁਣ ਕੀ ਹੋਏਗਾ ਕੋਈ ਉਪਾਜ ਹੁਣ ਤੂੰ ਚਾਹੁੰਦਾ ਕਿ ਹੋ ਜਾਵੇ ਉਹ ਨਹੀਂ ਹੋ ਸਕਦਾ ਕਿਉਂਕਿ ਗੁਰੂ ਪਾਤਸ਼ਾਹ ਬੜਾ ਸੋਚ ਸਮਝ ਕੇ ਸਾਰਾ ਕੁਝ ਕਰਕੇ ਗਏ ਹਨ
ਲਗੋ ਪਾਏ ਤਿਸ ਕਰੋ ਗੁਜ਼ਾਰਾ
ਕਹਿਣ ਲੱਗੇ ਹੁਣ ਤੂੰ ਜਾ ਕਰਕੇ ਲਗੋ ਪਾਏ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜ ਜਾ ਉਹਨਾਂ ਦੇ ਚਰਨਾਂ ਨਾਲ ਲੱਗ ਜਾ ਉਹਨਾਂ ਦੇ ਕੋਲ ਜਾ ਕੇ ਆਪਣਾ ਗੁਜ਼ਾਰਾ ਕਰ
ਮੈਂ ਨਿਜ ਹੁਕਮ ਨ ਤਹਾਂ ਅਲਾਏ।
ਗੁਰੂ ਨਾਨਕ ਦੇ ਘਰ ਵਿੱਚ ਮੇਰਾ ਹੁਕਮ ਨਹੀਂ ਚੱਲ ਸਕਦਾ। ਗੁਰੂ ਨਾਨਕ ਦਾ ਹੁਕਮ ਤਾਂ ਸਾਰੇ ਸੰਸਾਰ ਤੇ ਚੱਲਦਾ ਹੈ, ਪਰ ਮੇਰਾ ਮੇਰੀ ਕੀ ਔਕਾਤ ਹੈ ਕਿ ਮੈਂ ਗੁਰੂ ਨਾਨਕ ਦੇ ਘਰ ਵਿੱਚ ਹੁਕਮ ਚਲਾ ਸਕਾਂ। ਉਸ ਘਰ ਦੇ ਵਿੱਚ ਮੈਂ ਕੋਈ ਆਪਣਾ ਹੁਕਮ ਨਹੀਂ ਕਰਨਾ, ਨਾ ਮੇਰਾ ਹੁਕਮ ਉੱਥੇ ਚੱਲਦਾ ਹੈ।
ਇਮ ਕਰ ਕ੍ਰੋਧ ਸ਼ਾਹ ਨੇ ਪਾਖੀ।
ਇਸ ਤਰ੍ਹਾਂ ਜਦੋਂ ਨਹੀਂ ਮੰਨ ਰਿਹਾ, ਬਾਦਸ਼ਾਹ ਨੂੰ ਸਮਝਾਉਣ ਦਾ ਯਤਨ ਕਰਦਾ, ਇਹਦੇ ਭਲੇ ਦੀ ਗੱਲ ਕਰਦਾ, ਪਰ ਮੂਰਖ ਹੱਠੀ ਹੱਠ ਕਰਕੇ ਬੈਠਾ ਤੇ ਇਹਦੇ ਤੇ ਕ੍ਰੋਧਿਤ ਹੋਇਆ, ਬੋਲਿਆ, ਕਹਿਣ ਲੱਗਾ,
ਅਪਰ ਖਿਆਲ ਪੁਨ ਦ੍ਰਿਸ਼ਟ ਲਗਾਏ।
ਜਦੋਂ ਵੇਖਿਆ ਕਿ ਪ੍ਰਿਥੀ ਚੰਦ ਨੂੰ ਮੈਂ ਸਮਝਾਉਣ ਦਾ ਯਤਨ ਕਰਦਾ ਤੇ ਪ੍ਰਿਥੀ ਚੰਦ ਸੁਣਦਾ ਹੀ ਨਹੀਂ, ਤੇ ਬਾਦਸ਼ਾਹ ਨੇ ਆਪਣਾ ਧਿਆਨ ਹੋਰ ਪਾਸੇ ਕਰ ਲਿਆ, ਆਪਣੇ ਹਿਰਦੇ ਚ ਹੋਰ ਗੱਲ ਦਾ ਖਿਆਲ ਲਿਆ ਕੇ ਇਹਦੇ ਵਾਲੇ ਪਾਸਿਓ ਧਿਆਨ ਹਟਾ ਕੇ ਹੋਰ ਪਾਸੇ ਧਿਆਨ ਕਰ ਲਿਆ।
ਇਸ ਕੀ ਦਿਸ਼ ਨੇ ਮੁਖ ਕੋ ਕੀਨਸ।
ਜਹਾਂਗੀਰ ਬਾਦਸ਼ਾਹ ਨੇ ਇਹਦੇ ਵੱਲ ਮੁੜ ਕੇ ਆਪਣਾ ਮੁਖ ਨਹੀਂ ਕੀਤਾ, ਹੁਣ ਬੈਠਾ ਨੀਵੀਂ ਪਾ ਕੇ, ਹੁਣ ਇਹਦੇ ਵੱਲ ਬਾਦਸ਼ਾਹ ਨਹੀਂ ਵੇਖਦਾ, ਆਪਣਾ ਮੁਖ ਨਹੀਂ ਕੀਤਾ, ਦੂਸਰੇ ਪਾਸੇ ਧਿਆਨ ਕਰ ਲਿਆ।
ਬੈਠਿਓ ਤਾਂ ਬਈ ਗਰੀਬ ਨਿਵਾਏ।
ਹੁਣ ਉੱਥੇ ਧੌਣ ਨੀਵੀਂ ਕਰਕੇ ਬੈਠਾ ਪ੍ਰਿਥੀ ਚੰਦ, ਹੁਣ ਕੋਈ ਵੱਸ ਨਹੀਂ ਚੱਲਦਾ, ਬਾਦਸ਼ਾਹ ਵੀ ਇਹਦੇ ਤੇ ਜਿਹੜਾ ਸੀ ਕ੍ਰੋਧਿਤ ਹੋ ਗਿਆ, ਤੇ ਹੁਣ ਇਹ ਜਿਹੜਾ ਨੀਵੀਂ ਪਾ ਕੇ ਗਰਦਨ ਸੁੱਟ ਕੇ ਬੈਠਾ ਹੈ।
ਕਿਸ ਕੀ ਦਿਸ਼ ਦੇਖਤ ਨੇ ਰਿਸ ਉਰ।
ਹੁਣ ਹਿਰਦੇ ਅੰਦਰ ਗੁੱਸਾ, ਇਹਦੇ ਵੱਲ ਬਾਦਸ਼ਾਹ ਜਿਹੜਾ ਉਹ ਤੱਕਦਾ ਨਹੀਂ।
ਬਰੀੜਾ ਬੜੀ ਬੋਹਰ ਉਪਜਾਏ।
ਇਹਨੂੰ ਬੜੀ ਲੱਜਾ ਆਉਣ ਲੱਗੀ, ਬੜਾ ਸ਼ਰਮਿੰਦਾ ਹੋਇਆ, ਇਹੀ ਗੱਲ ਕਹੀ ਸੀ ਕਿ ਤੂੰ ਉੱਥੇ ਜਾ ਕੇ ਹੌਲਾ ਪੈ ਜਾਣਾ, ਤੇਰਾ ਕਲੰਕ ਜਿਹੜਾ ਹੋਰ ਵੱਧ ਜਾਣਾ, ਮਿਟਣਾ ਨਹੀਂ। ਪਰ ਕਹਿੰਦਾ ਸੀ ਨਹੀਂ ਨਹੀਂ ਮੰਨਿਆ, ਤੇ ਹੁਣ ਬੜਾ ਸ਼ਰਮਿੰਦਾ ਹੈ, ਬੜਾ ਲੱਜਤ ਹੈ, ਲੱਜਤ ਹੋਇਆ, ਸ਼ਰਮਿੰਦਾ ਹੋਇਆ, ਨੀਵੀਂ ਪਾ ਕੇ ਬੈਠਾ ਹੈ।
ਚਿਤ ਮੈਂ ਚਿਤਵਤ ਚਿੰਤਾ ਅਤਿਸ਼ੈ।
ਹੁਣ ਹਿਰਦੇ ਦੇ ਅੰਦਰ ਜਿਹੜੀ ਇਹਦੇ ਬੜੀ ਚਿੰਤਾ ਵਧੀ ਹੈ, ਸੋਚਦਾ ਵਿਚਾਰਾਂ ਕਰਦਾ, ਚਿੰਤਾ ਦੀਆਂ ਲਹਿਰਾਂ ਦੌੜਦੀਆਂ ਨੇ ਹਿਰਦੇ ਅੰਦਰ, ਬੜੀ ਚਿੰਤਾ ਵਧੀ ਹੈ।
ਪਸ਼ਚਾਤਾਪ ਅਧਿਕ ਹੀ ਪਾਏ।
ਪਛਤਾਉਂਦਾ, ਝੂਰਦਾ, ਜੇ ਉੱਥੇ ਵਚਨ ਮੰਨ ਲੈਂਦਾ, ਸਿਆਣਾ ਬਣ ਜਾਂਦਾ, ਤੇ ਇੱਥੋਂ ਹੁਣ ਲੱਜਤ ਹੋ ਕੇ ਖਾਲੀ ਹੱਥ ਜਾਣਾ ਪੈਣਾ, ਇੱਥੋਂ ਵੀ ਪੱਲੇ ਕੁਝ ਨਹੀਂ ਪਿਆ। ਮੈਂ ਕਹਿੰਦਾ ਸੀ ਬਾਦਸ਼ਾਹ ਕੋਲ ਜਾ ਕੇ ਮੈਂ ਗੁਰਤਾ ਗੱਦੀ ਲੈ ਲੈਣੀ ਹੈ, ਗੁਰੂ ਬਣ ਜਾਣਾ, ਸੰਸਾਰ ਮੇਰੀ ਪੂਜਾ ਕਰੇਗਾ, ਤੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਤੇ ਬਾਲ ਘਰ ਗੋਬਿੰਦ ਨੂੰ ਕੈਦ ਵਿੱਚ ਪਵਾ ਦੇਣਾ ਹੈ। ਪਰ ਹੋ ਸਾਰਾ ਕੁਝ ਹੀ ਉਲਟ ਗਿਆ, ਹੁਣ ਬੜਾ ਪਛਤਾਉਂਦਾ, ਬੜਾ ਝੂਰਦਾ ਹੈ।
ਅਵਨੀ ਖਨਤ ਨਖਨ ਸੋ ਝੂਰਤ।
ਝੂਰਦਾ ਹੋਇਆ ਜ਼ਮੀਨ ਤੇ ਨੀਵੀਂ ਪਾ ਕੇ ਬੈਠਾ ਤੇ ਨਹੁੰਆਂ ਦੇ ਨਾਲ ਮਿੱਟੀ ਖੁਰਚੀ ਜਾ ਰਿਹਾ, ਹੁਣ ਕੋਈ ਪੇਸ਼ ਨਹੀਂ ਚੱਲਦੀ, ਕੋਈ ਜ਼ੋਰ ਨਹੀਂ ਚੱਲ ਰਿਹਾ, ਨੀਵੀਂ ਪਾ ਕੇ ਜ਼ਮੀਨ ਤੇ ਬੈਠਾ, ਨਹੁੰ ਦੇ ਨਾਲ ਮਿੱਟੀ ਖੁਰਚਦਾ ਹੈ।
ਦੁੱਖ ਪਾਵਤ ਕੁਛ ਬੋਲ ਸਕੇ ਨਾ।
ਬੜਾ ਦੁੱਖ ਮਿਲਿਆ, ਬੜਾ ਦੁੱਖ ਇਹਨੇ ਜਿਹੜਾ ਮਹਿਸੂਸ ਕੀਤਾ, ਪਰ ਕੋਈ ਵੀ ਇਹਦਾ ਜਿਹੜਾ ਉਹ ਵੱਸ ਨਹੀਂ ਚੱਲਦਾ।
ਕਿਤਕ ਕਾਲ ਬੈਠਿਓ ਮੁਰ ਜਾਵਤ।
ਮੁੱਖ ਤੋਂ ਕੁਝ ਵੀ ਬੋਲਦਾ ਨਹੀਂ, ਤੇ ਹੁਣ ਮੁਰਝਾਇਆ ਹੋਇਆ ਚਿਹਰਾ ਲੈ ਕੇ ਮੁਰਝਾ ਕਰਕੇ ਬੈਠਾ ਹੈ।
ਪੁਨ ਗਮ ਨੇ ਸਭ ਨਿਜ ਨਿਜ ਐਨ।
ਸਭਾ ਬਰਖਾਸਤ ਹੋਈ, ਸਾਰੇ ਆਪੋ ਆਪਣੇ ਸਥਾਨਾਂ ਡੇਰਿਆਂ ਨੂੰ ਸਾਰਿਆਂ ਨੇ ਕੁਛ ਕੀਤਾ ਜਾਣਾ ਕੀਤਾ।
ਡੇਰੇ ਮੈਂ ਪ੍ਰਿਥੀਆ ਚੱਲ ਆਇਓ।
ਜਦੋਂ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ, ਤੇ ਹੁਣ ਪ੍ਰਿਥੀ ਚੰਦ ਵੀ ਉੱਥੋਂ ਜਿਹੜਾ ਸੀ ਝੂਰਦਾ ਹੋਇਆ, ਚਿੰਤਾ ਵਸ ਉੱਠ ਕੇ ਡੇਰੇ ਤੇ ਆ ਗਿਆ।
ਪਰਿਓ ਆਏ ਨੈ ਬੋਲਤ ਬੈਨ।
ਹੁਣ ਆ ਕੇ ਜਿਹੜਾ ਸੀ ਡੇਰੇ ਵਿੱਚ ਵੜ ਗਿਆ, ਤੇ ਕਿਸੇ ਨਾਲ ਕੋਈ ਗੱਲ ਨਹੀਂ ਕਰਦਾ, ਮੁੱਖ ਤੋਂ ਕੁਝ ਬੋਲਦਾ ਨਹੀਂ।
ਬਦਨ ਛਾਦ ਕਰ ਲੇ ਬੜ ਸਵਾਸਨ।
ਤੇ ਲੇਟ ਗਿਆ, ਪਲੰਘ ਤੇ ਲੇਟਿਆ, ਤੇ ਉੱਤੇ ਵਸਤਰ ਓੜ ਲਿਆ, ਤੇ ਵਸਤਰ ਓੜ ਕੇ ਲੰਮੇ ਲੰਮੇ ਸਾਹ ਲੈਣ ਲੱਗਾ।
ਪਰ ਪਰ ਜਲ ਆਵਤ ਜੁਗ ਨੈਣ।
ਹੁਣ ਇਹਦੀਆਂ ਅੱਖਾਂ ਦੇ ਵਿੱਚ ਪਰਲ ਪਰਲ ਹੰਝੂ ਵਹਿੰਦੇ ਨੇ, ਜਲ ਵਹਿ ਰਿਹਾ, ਰੋਂਦਾ, ਉੱਚੇ ਉੱਚੇ ਸਾਹ ਲੈਂਦਾ, ਹੁਣ ਬੋਲਦਾ ਕੁਝ ਨੀ, ਮੁੱਖ ਤੋਂ ਚਿੰਤਾ ਵਸ ਹੋਇਆ, ਅੱਖਾਂ ਚੋਂ ਨੀਰ ਵਗ ਰਿਹਾ ਹੈ।
ਖਾਣ ਪਾਨ ਨੇ ਭਾਵਤ ਕੈਸੇ।
ਖਾਣ ਪਾਨ ਕੁਝ ਵੀ ਚੰਗਾ ਨਹੀਂ ਲੱਗਦਾ, ਕੁਝ ਵੀ ਮਨ ਨੂੰ ਭਾਉਂਦਾ ਨਹੀਂ ਹੈ।
ਚਿੰਤਾ ਮੈਂ ਦਿਨ ਰੈਨ ਬਿਹਾਏ।
ਉਹ ਚਿੰਤਾ ਦੇ ਵਿੱਚ ਦਿਨ ਰਾਤ ਬਤੀਤ ਹੋਣ ਲੱਗਾ ਕਿ ਮੈਂ ਤਾਂ ਬੜੀ ਆਸ ਲੈ ਕੇ ਆਇਆ ਸੀ, ਮੇਰਾ ਕੰਮ ਨਹੀਂ ਸਵਰਿਆ, ਗੱਲ ਬਣੀ ਨਹੀਂ, ਬਾਦਸ਼ਾਹ ਨੇ ਮੇਰੀ ਗੱਲ ਹੀ ਨਹੀਂ ਸੁਣੀ, ਉਹਨੇ ਉਲਟਾ ਮੈਨੂੰ ਹੀ ਸਮਝਾਇਆ। ਉਹ ਇਸ ਤਰ੍ਹਾਂ ਦੇ ਨਾਲ ਦਿਨੇ ਰਾਤ ਬੜੇ ਚਿੰਤਾ ਦੇ ਵਿੱਚ ਡੁੱਬਾ ਰਹਿੰਦਾ ਹੈ।
ਇੱਕ ਦੋ ਮਾਸ ਪਏ ਇਸ ਰੀਤ।
ਇਸ ਤਰ੍ਹਾਂ ਦੇ ਨਾਲ ਜਦੋਂ ਇੱਕ ਦੋ ਮਹੀਨੇ ਦਾ ਸਮਾਂ ਬਤੀਤ ਹੋਇਆ,
ਸੋ ਨਹੀਂ ਸ਼ਾਹ ਨੇ ਯਾਦ ਕਰਾਏ,
ਬਾਦਸ਼ਾਹ ਨੇ ਇਹਨੂੰ ਯਾਦ ਹੀ ਨਹੀਂ ਕੀਤਾ ਕਿ ਪ੍ਰਿਥੀ ਚੰਦ ਚੱਲ ਕੇ ਆਇਆ ਸੀ, ਉਹਦਾ ਕੀ ਹਾਲ ਹੈ, ਕਿੱਥੇ ਹੈ, ਕਿਵੇਂ ਹੈ। ਕਿਉਂਕਿ ਜਿਹੜਾ ਮਨੁੱਖ ਹਿਰਦੇ ਦੇ ਅੰਦਰ ਜਿਹਦੇ ਖੋਟ ਭਰੀ ਹੈ, ਜਿਹੜਾ ਈਰਖਾ ਵਸ ਹੈ, ਕ੍ਰੋਧ ਨਾਲ ਸੜਿਆ ਹੋਇਆ, ਜਿਹਨੂੰ ਬਾਰ ਬਾਰ ਸਮਝਾਉਣ ਤੇ ਵੀ ਸਮਝਦਾ ਨਹੀਂ, ਐਸੇ ਮਨੁੱਖ ਨੂੰ ਫਿਰ ਕੌਣ ਯਾਦ ਕਰਦਾ? ਕੋਈ ਯਾਦ ਨਹੀਂ ਕਰਦਾ, ਕੋਈ ਨੇੜੇ ਨਹੀਂ ਲੱਗਦਾ। ਹੁਣ ਬਾਦਸ਼ਾਹ ਨੇ ਇਹਦਾ ਚੇਤਾ ਵਿਸਾਰ ਦਿੱਤਾ, ਦੋ ਮਹੀਨੇ ਤਕਰੀਬਨ ਇਸ ਤਰ੍ਹਾਂ ਸਮਾਂ ਬਤੀਤ ਹੋਇਆ, ਬਾਦਸ਼ਾਹ ਨੇ ਇਹਨੂੰ ਯਾਦ ਨਹੀਂ ਕੀਤਾ।
ਕਬੂ ਨਹੀਂ ਬੁਲਾਏ ਪਠਾਇਓ,
ਕਦੇ ਵੀ ਕਿਸੇ ਆਪਣੇ ਕਿਸੇ ਨੌਕਰ ਚਾਕਰ ਸਿਪਾਹੀ ਨੂੰ ਭੇਜ ਕੇ ਉਹਨੂੰ ਬੁਲਾਇਆ ਵੀ ਨੀ, ਪ੍ਰਿਥੀ ਚੰਦ ਨੂੰ ਵੀ ਜਾ ਕੇ ਬੁਲਾ ਕੇ ਤਾਂ ਲਿਆਓ, ਕਦੀ ਉਹਨੇ ਯਾਦ ਨਹੀਂ ਕੀਤਾ ਨਾ ਬਾਦਸ਼ਾਹ ਨੇ ਬੁਲਾਇਆ ਹੈ।
ਨੈ ਸਨਮਾਨਿਓ ਪੁਨ ਕਿਸ ਪਾਏ,
ਪ੍ਰਿਥੀ ਚੰਦ ਦਾ ਕੋਈ ਸਨਮਾਨ ਨਹੀਂ ਕੀਤਾ। ਪ੍ਰਿਥੀ ਚੰਦ ਚੱਲ ਕੇ ਆਇਆ ਸੀ, ਯਾਦ ਕੀਤਾ ਹੋਵੇ ਜਾਂ ਬੁਲਾਇਆ ਹੋਵੇ, ਬਾਦਸ਼ਾਹ ਨੇ ਕੋਈ ਕਿਸੇ ਪ੍ਰਕਾਰ ਦੇ ਨਾਲ ਇਹਦਾ ਸਨਮਾਨ ਨਹੀਂ ਕੀਤਾ।
ਯਾ ਤੇ ਅਧਿਕ ਚਿੰਤ ਮਨ ਠਾਨਤ,
ਇਹਦੇ ਹਿਰਦੇ ਦੇ ਅੰਦਰ ਬਹੁਤ ਚਿੰਤਾ ਵਧੀ, ਬੜੇ ਚਿੰਤਾ ਦੇ ਸਹਿਤ ਹੈ।
ਚਿਤਵਤ ਚਿਤ ਮੈਂ ਅਨਕੇ ਉਪਾਏ,
ਬੜੇ ਉਪਾ ਮਨ ਦੇ ਅੰਦਰ ਸੋਚਦਾ, ਬੜੀਆਂ ਵਿਚਾਰਾਂ ਕਰਦਾ ਮਨ ਦੇ ਅੰਦਰ, ਬੜੀਆਂ ਸੋਚਾਂ ਜਿਹੜੀਆਂ ਉਹ ਦੌੜਦੀਆਂ ਹਨ।
ਇੱਕ ਦਿਨ ਸੁਲਈ ਕੇ ਸੰਗ ਮਿਲ ਕੇ,
ਜਦੋਂ ਇਸ ਤਰ੍ਹਾਂ ਦੇ ਨਾਲ ਕਾਫੀ ਸਮਾਂ ਬਤੀਤ ਹੋ ਗਿਆ, ਨਾ ਬਾਦਸ਼ਾਹ ਨੇ ਬੁਲਾਇਆ, ਨਾ ਯਾਦ ਕੀਤਾ, ਨਾ ਕੋਈ ਸਨਮਾਨ ਭੇਜਿਆ, ਤੇ ਇੱਕ ਦਿਨ ਹੁਣ ਇਹਨੇ ਜਿਹੜਾ ਸੀ ਸੁਲਈ ਖਾਨ ਦੇ ਨਾਲ ਮੇਲ ਕੀਤਾ ਮਿਲ ਕੇ।
ਆਪਣੋ ਕਸ਼ਟ ਕਿਉਂ ਤਬ ਰੋਏ,
ਚਾਰੋ ਯਾਰ ਰੋ ਕੇ ਆਪਣਾ ਦੁੱਖ ਦੱਸਣ ਲੱਗਾ ਸੁਲਈ ਖਾਨ ਨੂੰ, ਜਦੋਂ ਇਹਨੇ ਵੇਖਿਆ ਕਿ ਬਾਦਸ਼ਾਹ ਨੇ ਮੁੜ ਕੇ ਚੇਤਾ ਹੀ ਨਹੀਂ ਕੀਤਾ ਮੇਰਾ, ਨਾ ਕੋਈ ਉਹਨੇ ਆਪਣਾ ਮੈਨੂੰ ਸਿਪਾਹੀ ਭੇਜ ਕੇ ਬੁਲਾਇਆ, ਨਾ ਮੇਰਾ ਕੋਈ ਸਨਮਾਨ ਕੀਤਾ, ਦੋ ਮਹੀਨੇ ਦਾ ਤਕਰੀਬਨ ਸਮਾਂ ਲੰਘ ਗਿਆ। ਸੁਲੀ ਖਾਨ ਨੂੰ ਮਿਲ ਕੇ ਜਾਰੋ ਜਾਰ ਰੋ ਕੇ ਆਪਣਾ ਦੁੱਖ ਦੱਸਣ ਲੱਗਾ।
ਪਾਤਸ਼ਾਹ ਨੇ ਕਛੂ ਨਾ ਕੀਨਸ,
ਕਹਿਣ ਲੱਗਾ ਸੁਲੀ ਖਾਨ, ਮੈਂ ਤੇ ਚੱਲ ਕੇ ਆਇਆ ਸੀ, ਤੂੰ ਮੇਰਾ ਗੂੜਾ ਮਿੱਤਰ ਹੈ ਤੇ ਤੇਰੀ ਬੜੀ ਨੇੜਤਾ ਬਾਦਸ਼ਾਹ ਨਾਲ, ਤੇ ਬਾਦਸ਼ਾਹ ਮੇਰਾ ਨਿਆਂ ਕਰੇਗਾ, ਪਰ ਬਾਦਸ਼ਾਹ ਨੇ ਕੋਈ ਨਿਆਂ ਨਹੀਂ ਕੀਤਾ।
ਜਿਸ ਕੀ ਆਸ ਸਦਾ ਬਿਤ ਹੋਏ,
ਆਸ ਮੇਰੇ ਮਨ ਦੇ ਅੰਦਰ ਸਦਾ ਟਿਕੀ ਹੋਈ ਸੀ, ਮੈਨੂੰ ਇੱਕੋ ਇੱਕ ਆਸਰਾ ਦਿਸ ਰਿਹਾ ਸੀ ਕਿ ਬਾਦਸ਼ਾਹ ਨੇ ਮੇਰਾ ਕੰਮ ਕਰ ਦੇਣਾ, ਉਹਨੇ ਨਿਆਂ ਕਰ ਦੇਣਾ, ਮੈਨੂੰ ਗੁਰਤਾ ਗੱਦੀ ਲੈ ਦੇਣੀ ਹੈ। ਜਿਹਦੀ ਆਸ ਮੈਂ ਮਨ ਵਿੱਚ ਟਿਕਾਈ ਹੋਈ ਸੀ, ਉਹ ਆਸ ਦੇ ਮੁਤਾਬਕ ਮੇਰਾ ਜਿਹੜਾ ਨਿਆਂ ਨਹੀਂ ਕੀਤਾ।
ਅਬ ਕਿਆ ਕਰੇ ਉਪਾਵ ਬਤਾਵੋ,
ਤੂੰ ਹੀ ਦੱਸ, ਤੂੰ ਮੇਰਾ ਮਿੱਤਰ ਹੈ, ਮੈਂ ਕਿਹੜਾ ਉਪਾਵ ਕਰਾਂ, ਕਿਹੜਾ ਕੋਈ ਯਤਨ ਕਰਾਂ।
ਜਿਸ ਤੇ ਰਹਿ ਆਵੇ ਪਤ ਜੋਏ,
ਜਿਹਦੇ ਨਾਲ ਮੇਰੀ ਰਹਿ ਆ ਜਾਵੇ, ਜਿਹਦੇ ਨਾਲ ਮੇਰੀ ਇੱਜ਼ਤ ਬਚ ਜਾਏ, ਜਿਹਦੇ ਨਾਲ ਮੇਰੀ ਇੱਜ਼ਤ ਰਹਿ ਜਾਵੇ।
ਕਿਸ ਮਿਸ ਕਰ ਦਿੱਲੀ ਤੇ ਨਿਕਸੇ,
ਮੈਂ ਕਿਵੇਂ ਕਿਹੜਾ ਮੂੰਹ ਲੈ ਕੇ ਦਿੱਲੀ ਤੋਂ ਨਿਕਲਾਂ ਸੁਲੇ ਖਾਂ, ਮੈਨੂੰ ਤੂੰ ਦੱਸ, ਮੈਨੂੰ ਤਾਂ ਧਰਤੀ ਵੇਲ ਨਹੀਂ ਦਿੰਦੀ, ਹੁਣ ਤੂੰ ਆਪ ਹੀ ਦੱਸ, ਜਿਹੜੀ ਮੇਰੇ ਨਾਲ ਇੱਥੇ ਹੋਈ ਹੈ, ਮੈਂ ਕਿਹੜਾ ਮੂੰਹ ਲੈ ਕੇ ਦਿੱਲੀ ਤੋਂ ਵਾਪਸ ਜਾਵਾਂ।
ਰਿਓ ਲਾਭ ਆਗ ਲਈ ਖੋਏ,
ਮੈਨੂੰ ਲਾਭ ਤਾਂ ਕੀ ਹੋਣਾ ਸੀ, ਦਿੱਲੀ ਆ ਕੇ ਮੇਰਾ ਅਗਲਾ ਵੀ ਗਵਾਚ ਗਿਆ, ਜਿਹੜੀ ਥੋੜੀ ਬਹੁਤੀ ਇੱਜ਼ਤ ਬਚੀ ਸੀ ਨਾ, ਉਹ ਵੀ ਜਾਂਦੀ ਰਹੀ, ਉਹ ਵੀ ਮੈਂ ਗਵਾ ਲਈ ਆ, ਉਹ ਇੱਜ਼ਤ ਵੀ ਮੇਰੀ ਚਲੀ ਗਈ, ਇੱਥੇ ਆਉਣ ਦਾ ਮੈਨੂੰ ਲਾਭ ਤਾਂ ਕੀ ਮਿਲਣਾ ਸੀ।
ਸੁਲਈ ਕਹਿਓ ਨਾ ਬਸ ਕੁਛ ਮੇਰੇ,
ਸੁਲੇ ਖਾਵੇ ਹੱਥ ਖੜੇ ਕਰ ਗਿਆ, ਕਿਉਂਕਿ ਗੁਰੂ ਦਾ ਜਿਹੜਾ ਨਿੰਦਕ ਹੈ ਨਾ, ਫਿਰ ਉਹ ਹੱਥ ਕਿਥਾਓ ਨਾ ਪਾਏ, ਉਹਦਾ ਕਿਤੇ ਹੱਥ ਨਹੀਂ ਪਹੁੰਚਦਾ, ਕੋਈ ਉਹਦੇ ਨੇੜੇ ਨਹੀਂ ਢੁਕਦਾ, ਮੰਗਦਿਆਂ ਨੂੰ ਕੋਈ ਖੈਰ ਨਹੀਂ ਪਾਉਂਦਾ, ਉਹਦੀ ਹਾਲਤ ਐਸੀ ਬਣ ਜਾਂਦੀ ਹੈ। ਹੁਣ ਕਹਿਣ ਲੱਗਾ ਕਿ ਸੁਲੀ ਕਹਿਓ ਨਾ ਬਸ ਕੁਛ ਮੇਰੇ, ਹੁਣ ਸੁਲੀ ਖਾਂ ਵੀ ਹੱਥ ਖੜੇ ਕਰ ਗਿਆ, ਉਹ ਕਹਿੰਦਾ ਵੀ ਉਹਨੂੰ ਬਾਦਸ਼ਾਹ ਨੇ ਤੈਨੂੰ ਜਵਾਬ ਦੇ ਦਿੱਤਾ, ਉਹਨੂੰ ਬਾਦਸ਼ਾਹ ਨੂੰ ਮੈਂ ਕੀ ਕਹਿ ਸਕਦਾ, ਹੁਣ ਬਾਦਸ਼ਾਹ ਦੇ ਸਾਹਮਣੇ ਮੇਰੀ ਵੀ ਕੋਈ ਪੇਸ਼ ਨਹੀਂ ਚੱਲਦੀ, ਮੇਰੇ ਵੀ ਬਸ ਹੁਣ ਕੁਝ ਨਹੀਂ ਰਿਹਾ।
ਪਾਤਸ਼ਾਹ ਸਮਝੇ ਪਖਵਾਨ,
ਤੇ ਬਾਦਸ਼ਾਹ ਤਾਂ ਮੈਨੂੰ ਆਪ ਤੇਰਾ ਪੱਖੀ ਸਮਝਣ ਲੱਗ ਪਿਆ। ਬਾਦਸ਼ਾਹ ਦੇ ਮਨ ਵਿੱਚ ਹੁਣ ਇਹ ਆ ਗਿਆ ਕਿ ਸੁਲੀ ਖਾਂ ਦਾ ਪੱਖੀ ਬਣ ਕੇ ਆਇਆ, ਹੁਣ ਬਾਦਸ਼ਾਹ ਨੇ ਇਹ ਜਾਣ ਲਿਆ ਹੈ।
ਮਿਲੋ ਦੋਏ ਉਮਰਾਵ ਹੀਰ ਕਰ,
ਹਾਂ ਸੁਲੇ ਕਹਿਣ ਲੱਗਾ ਮੈਂ ਤੈਨੂੰ ਇੱਕ ਗੱਲ ਜਿਹੜਾ ਹੈ ਦੱਸਦਾ, ਕੋਈ ਇੱਕ ਯਤਨ ਕੀਤਿਆਂ ਗੱਲ ਬਣ ਸਕਦੀ ਹੈ। ਬਾਦਸ਼ਾਹ ਦੇ ਦੋ ਵਜ਼ੀਰ ਨੇ, ਉਮਰਾਵ ਨੇ, ਉਹਨਾਂ ਨੂੰ ਜੇ ਤੂੰ ਮਿਲ ਲਵੇ।
ਇੱਕ ਕੋ ਨਾਮ ਸੋ ਅਬਦੁਲ ਖਾਨ,
ਇੱਕ ਦਾ ਨਾਂ ਅਬਦੁਲ ਖਾਨ,
ਦੁਤੀਏ ਮੁਹੰਮਦ ਖਾਨ ਜਾਨੀਏ,
ਦੂਜੇ ਦਾ ਨਾਮ ਮੁਹੰਮਦ ਖਾਨ ਹੈ। ਇਹ ਬਾਅਦ ਵਿਚ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨਾਲ ਜਦੋਂ ਜੰਗ ਹੋਈ ਤੇ ਉਹ ਜੰਗ ਵਿਚ ਦੋਨੋ ਜਿਹੜੇ ਮਾਰੇ ਗਏ ਸਨ। ਕਹਿਣ ਲੱਗਾ ਇੱਕ ਦਾ ਨਾਂ ਅਬਦੁਲ ਖਾਨ ਹੈ ਤੇ ਇੱਕ ਦਾ ਨਾਂ ਮੁਹੰਮਦ ਖਾਨ ਹੈ, ਜਿਹੜੇ ਦੋਵੇਂ ਵਜ਼ੀਰ ਹਨ, ਜੇ ਤੂੰ ਇਹਨਾਂ ਨੂੰ ਮਿਲ ਲਵੇ,
ਕੁਛ ਰਿਸ਼ਵਤ ਦੀ ਜੇ ਤਿੰਨ ਪਾਨ,
ਜੇ ਤੂੰ ਇਹਨਾਂ ਨੂੰ ਕੁਝ ਰਿਸ਼ਵਤ ਦੇ ਦਵੇ, ਹੋ ਸਕਦਾ ਤੇਰੀ ਗੱਲ ਬਣ ਜਾਏ। ਬੜੇ ਨਿਕਟ ਵਰਤੀ ਨੇ ਬਾਦਸ਼ਾਹ ਦੇ ਦੋਵੇਂ ਉਮਰਾਵ ਜਿਹੜੇ ਨੇ, ਤੂੰ ਇਹਨਾਂ ਨੂੰ ਕੁਝ ਰਿਸ਼ਵਤ ਦੇ ਕੇ ਆਪਣੇ ਵੱਲ ਕਰ ਲੈ।
ਕਰੇ ਸਿਫਾਰਿਸ਼ ਦੋਨੋ ਇਹ ਜਬ,
ਜੇ ਕਿਤੇ ਦੋਵੇਂ ਜਾ ਕੇ ਸਿਫਾਰਿਸ਼ ਕਰ ਦੇਣ ਬਾਦਸ਼ਾਹ ਦੇ ਕੋਲ, ਤੂੰ ਜਦੋਂ ਇਹਨਾਂ ਨੂੰ ਰਿਸ਼ਵਤ ਦੇਗਾ ਆਪਣੇ ਪੱਖੀ ਬਣਾ ਲਏਗਾ, ਤੇ ਫਿਰ ਹੋ ਸਕਦਾ ਜੇ ਜਾ ਕੇ ਬਾਦਸ਼ਾਹ ਕੋਲ ਤੇਰੀ ਸਿਫਾਰਿਸ਼ ਕਰ ਦੇਣ,
ਸਿੱਧ ਕਾਜ ਅਪਨੋ ਤਬ ਜਾਨ,
ਫਿਰ ਹੋ ਸਕਦਾ ਤੇਰਾ ਕਾਰਜ ਸਿੱਧ ਹੋ ਜਾਏ। ਪ੍ਰਿਥੀ ਚੰਦ, ਹੁਣ ਮੇਰੇ ਹੱਥ ਵਿੱਚ ਕੁਝ ਨਹੀਂ, ਮੇਰੇ ਵੱਸ ਤੋਂ ਬਾਹਰ ਹੋ ਗਿਆ, ਬਾਦਸ਼ਾਹ ਤਾਂ ਆਪ ਮੈਨੂੰ ਪੱਖੀ ਜਾਣਨ ਲੱਗ ਪਿਆ ਤੇਰਾ। ਇਸ ਕਰਕੇ ਜੇ ਇਹ ਦੋਵੇਂ ਸਿਫਾਰਿਸ਼ ਕਰ ਦੇਣ ਤੇ ਤੇਰਾ ਕਾਰਜ ਬਣ ਸਕਦਾ ਹੈ।
ਸੁਨ ਪ੍ਰਿਥੀਏ ਨੇ ਯਤਨ ਸੁਠਾਨਿਓ,
ਹੁਣ ਜਦੋਂ ਇਹ ਗੱਲ ਸੁਣੀ ਸੁਲੇ ਖਾਨ ਦੇ ਕੋਲੋਂ, ਤੇ ਪ੍ਰਿਥੀ ਚੰਦ ਨੇ ਹੁਣ ਯਤਨ ਕੀਤਾ ਇਹਨਾਂ ਉਮਰਾਵਾਂ ਨੂੰ ਮਿਲਣ ਵਾਸਤੇ।
ਮੁਲਾਕਾਤ ਤਿੰਨ ਸੋ ਠਹਿਰਾਏ,
ਮੁਲਾਕਾਤ ਦਾ ਜਿਹੜਾ ਸਮਾਂ ਉਹ ਨਿਯਤ ਕੀਤਾ ਹੈ।
ਮੋਰ ਤੀਨ ਸਤ ਰਿਸ਼ਵਤ ਦੀਨਸ,
300 ਜਿਹੜੀਆਂ ਮੋਹਰਾਂ ਨੇ ਉਹ ਇਹਨਾਂ ਨੂੰ ਰਿਸ਼ਵਤ ਦੇ ਵਜੋਂ ਦਿੱਤੀਆਂ, ਜਿਹੜੀਆਂ ਬਾਦਸ਼ਾਹ ਜਹਾਂਗੀਰ ਦੇ ਅਬਦੁਲ ਖਾਨ ਤੇ ਮੁਹੰਮਦ ਖਾਨ ਦੋਵੇਂ ਉਮਰਾਵ ਸਨ, ਜਿਵੇਂ ਸੁਲੇ ਖਾਨ ਨੇ ਕਿਹਾ ਉਹਦੇ ਮੁਤਾਬਕ 300 ਮੋਹਰਾਂ ਰਿਸ਼ਵਤ ਦੀਆਂ ਇਹਨੇ ਦਿੱਤੀਆਂ ਹਨ।
ਦੀਨ ਬਦਨ ਹੋਏ ਬਿਨਤੀ ਗਾਏ,
ਬੜਾ ਦੀਨ ਹੋ ਕੇ ਲਿਲੜੀਆਂ ਕੱਢਦਾ, ਬੜਾ ਦੀਨ ਹੋਇਆ ਇਹਨਾਂ ਦੇ ਅੱਗੇ ਲਿਲੜੀਆਂ ਕੱਢਦਾ, ਬੇਨਤੀਆਂ ਕਰਦਾ ਹੈ।
ਦੋਏ ਮਾਸ ਕੋ ਅਰਸਾ ਗੁਜ਼ਰਿਓ,
ਕਹਿਣ ਲੱਗਾ 2 ਮਹੀਨੇ ਦਾ ਤਕਰੀਬਨ ਸਵਾ ਮੈਨੂੰ ਇੱਥੇ ਰਹਿੰਦਿਆਂ ਬਤੀਤ ਹੋ ਗਿਆ ਹੈ।
ਸ਼ਾਹ ਨਹੀਂ ਸਿਮਰਿਓ ਨਾ ਬੁਲਾਏ,
ਬਾਦਸ਼ਾਹ ਨੇ ਨਾ ਮੈਨੂੰ ਯਾਦ ਕੀਤਾ ਤੇ ਨਾ ਆਪਣੇ ਕੋਲ ਬੁਲਾਇਆ। 2 ਮਹੀਨੇ ਦਾ ਸਮਾਂ ਮੈਨੂੰ ਹੋ ਗਿਆ ਪੰਜਾਬ ਤੋਂ ਆਇਆ, ਤੇ 2 ਮਹੀਨੇ ਦੇ ਵਿੱਚ ਬਾਦਸ਼ਾਹ ਨੇ ਨਾ ਮੈਨੂੰ ਯਾਦ ਕੀਤਾ ਨਾ ਆਪਣੇ ਕੋਲ ਬੁਲਾਉਣਾ ਕੀਤਾ ਹੈ।
ਆਇਓ ਨਿਆਉ ਲੈਣ ਗੁਰੇ ਆਈ,
ਮੈਂ ਤਾਂ ਨਿਆਂ ਲੈਣ ਵਾਸਤੇ ਆਇਆ ਸੀ ਕਿ ਬਾਦਸ਼ਾਹ ਮੇਰਾ ਨਿਆਂ ਕਰੇਗਾ, ਮੈਨੂੰ ਗੁਰਤਾ ਗੱਦੀ ਲੈ ਕੇ ਦੇਵੇਗਾ, ਇਹ ਆਸ ਲੈ ਕੇ ਮੈਂ ਮਨ ਵਿੱਚ ਆਇਆ ਸੀ।
ਸੋ ਤੋ ਰਹੀ ਪ੍ਰਥਮ ਪਤ ਜਾਏ,
ਉਹ ਤਾਂ ਰਹੀ, ਉਹ ਤਾਂ ਮੈਨੂੰ ਕਿੱਥੇ ਮਿਲਣੀ ਸੀ, ਗੁਰਤਾ ਗੱਦੀ ਤੇ ਜਿਹੜੀ ਥੋੜੀ ਬਹੁਤੀ ਇੱਜ਼ਤ ਸੀ ਉਹ ਵੀ ਮੈਂ ਆਪਣੀ ਗਵਾ ਲਈ, ਉਹ ਵੀ ਚਲੀ ਗਈ ਹੈ।
ਅਬ ਤੁਮ ਕੈ ਸਨਮਾਨ ਕਰਾਵੋ,
ਤੇ ਹੁਣ ਤੁਸੀਂ ਕਿਸੇ ਤਰ੍ਹਾਂ ਕਹਿ ਕੇ ਬਾਦਸ਼ਾਹ ਕੋਲ ਮੇਰਾ ਸਨਮਾਨ ਕਰਾ ਦਿਓ। ਹੁਣ ਵੇਖਦਾ ਵੀ ਕਿਹੜਾ ਮੂੰਹ ਲੈ ਕੇ ਜਾਵਾਂ, ਹੁਣ ਦਿੱਲੀ ਚੋਂ ਨਿਕਲਣ ਜੋਗਾ ਤਾਂ ਹੋ ਜਾਵਾਂ, ਕੋਈ ਕਾਰਨ ਐਸਾ ਬਣ ਜਾਏ। ਕਹਿੰਦਾ ਹੁਣ ਕਿਸੇ ਤਰੀਕੇ ਬਾਦਸ਼ਾਹ ਕੋਲੋਂ ਮੇਰਾ ਸਨਮਾਨ ਕਰਵਾ ਦਿਓ।
ਬੜੀ ਬਾਤ ਗੁਰਤਾ ਖੁਸਵਾਏ,
ਜੇ ਕਿਤੇ ਤੁਸੀਂ ਮੈਨੂੰ ਗੁਰਤਾ ਗੱਦੀ ਲੈ ਦਿਓ ਫਿਰ ਤਾਂ ਬਹੁਤ ਵੱਡੀ ਗੱਲ ਹੋਏਗੀ, ਜੇ ਤੁਸੀਂ ਮੇਰਾ ਇਹ ਕੰਮ ਕਰਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਵੱਡੀ ਗੱਲ ਹੋਏਗੀ।
ਸ਼ਾਹ ਕੈ ਮੋਏ ਬਿਠਾਵੋ,
ਕਿਸੇ ਨਾ ਕਿਸੇ ਤਰੀਕੇ ਕਰਕੇ ਮੈਨੂੰ ਬਾਦਸ਼ਾਹ ਦੇ ਕੋਲ ਇੱਕ ਵਾਰੀ ਬਿਠਾ ਦਿਓ।
ਇਮ ਤੋ ਕਾਰਜ ਸਿੱਧ ਹੋਏ ਜਾਏ,
ਇਸ ਤਰ੍ਹਾਂ ਦੇ ਨਾਲ ਹੋ ਸਕਦਾ ਮੇਰਾ ਕਾਰਜ ਸਵਰ ਜਾਏ, ਕਿਉਂਕਿ ਬਾਦਸ਼ਾਹ ਨੇ ਮੈਨੂੰ ਮੁੜ ਕੇ ਬੁਲਾਇਆ ਹੀ ਨਹੀਂ, ਯਾਦ ਹੀ ਨਹੀਂ ਕੀਤਾ, ਸਬਾਬ ਹੀ ਨਹੀਂ ਬਣਿਆ ਕੋਈ ਮਿਲਣ ਦਾ। ਤੇ ਜੇ ਤੁਸੀਂ ਹੁਣ ਕਿਸੇ ਤਰ੍ਹਾਂ ਕੋਈ ਵਿਉਂਤਬੰਦੀ ਕਰਕੇ ਬਾਦਸ਼ਾਹ ਨਾਲ ਬੈਠਣ ਦਾ ਕੋਈ ਸਮਾਂ ਨਿਯਤ ਕਰ ਲਵੋ, ਕੋਈ ਸਬੱਬ ਬਣਾ ਲਵੋ, ਤੇ ਹੋ ਸਕਦਾ ਮੇਰਾ ਕਾਰਜ ਸਵਰ ਜਾਏ।
ਨਾ ਤਗਰਾਮ ਦੇਹੇ ਕਰ ਆਦਰ,
ਜੇ ਉਹ ਨਹੀਂ ਹੋ ਸਕਦਾ, ਜੇ ਬਾਦਸ਼ਾਹ ਮੈਨੂੰ ਗੁਰਤਾ ਗੱਦੀ ਨਹੀਂ ਦਵਾ ਸਕਦਾ, ਨਹੀਂ ਦਵਾਉਣਾ ਚਾਹੁੰਦਾ, ਤੇ ਮੈਨੂੰ ਬਾਦਸ਼ਾਹ ਦੇ ਕੋਲੋਂ ਇੱਕ ਪਿੰਡ ਲੈ ਕੇ ਦੇ ਦਿਓ।
ਤਹਾਂ ਬਸੋ ਜੈ ਸ਼ਾਹ ਬਸਾਏ,
ਜਿੱਥੇ ਬਾਦਸ਼ਾਹ ਮੈਨੂੰ ਵਸਾਏਗਾ ਉੱਥੇ ਜਾ ਕੇ ਮੈਂ ਵਸ ਜਾਗਾ। ਵੇਖੋ ਗੁਰੂ ਨਾਨਕ ਦਾ ਘਰ ਜਿੱਥੋਂ ਆ ਕੇ ਚਾਰੇ ਦਿਸ਼ਾਵਾਂ ਤੋਂ ਲੋਕ ਚੱਲ ਕੇ ਆਉਂਦੇ, ਝੋਲੀਆਂ ਅੜਦੇ, ਗੁਰੂ ਸਾਹਿਬ ਬਖਸ਼ਿਸ਼ਾਂ ਨਾਲ ਨਵਾਜਦੇ ਨੇ, ਸਾਰਿਆਂ ਨੂੰ ਸੁੱਖ ਦੇਣ ਵਾਲੇ, ਸਾਰਿਆਂ ਨੂੰ ਦਾਤਾਂ ਦੇਣ ਵਾਲੇ, ਤੇ ਅੱਜ ਉਸੇ ਘਰ ਦੇ ਵਿੱਚੋਂ ਜਾ ਕੇ ਪ੍ਰਿਥੀ ਚੰਦ, ਜਿਹੜੇ ਲੋਕ ਬਾਦਸ਼ਾਹਤ ਵੀ ਗੁਰੂ ਕੋਲੋਂ, ਗੁਰੂ ਜਿਨ੍ਹਾਂ ਤੇ ਰਹਿਮਤ ਕਰੇ ਉਹਨਾਂ ਨੂੰ ਬਾਦਸ਼ਾਹ ਬਣਾ ਦੇਵੇ, ਵਡਿਆਈਆਂ ਬਖਸ਼ਦਾ, ਇਹ ਜਾ ਕੇ ਉਹਨਾਂ ਦੇ ਅੱਗੇ ਲਿਲੜੀਆਂ ਕੱਢਦਾ। ਜਿਹੜੇ ਬਾਦਸ਼ਾਹ ਵਰਗੇ ਆ ਕੇ ਗੁਰੂ ਸਾਹਿਬ ਦੇ ਘਰ ਅੱਗੇ ਝੁਕਦੇ ਨੇ, ਅਰਦਾਸਾਂ ਕਰਦੇ ਨੇ, ਤਰਲੇ ਲੈਂਦੇ ਨੇ, ਇਹ ਜਾ ਕੇ ਉਹਨਾਂ ਅੱਗੇ ਝੁਕ ਰਹੇ। ਇਹਦੀ ਮੱਤ ਤੇ ਪੜਦਾ ਪਿਆ, ਸਮਝਾਉਣ ਦੇ ਬਾਵਜੂਦ ਵੀ ਸਮਝਿਆ ਨਹੀਂ, ਤੇ ਕਹਿਣ ਲੱਗਾ ਜੇਕਰ ਨਹੀਂ ਤਾਂ ਇੱਕ ਨਗਰ ਹੀ ਦਵਾ ਦਿਓ, ਫਿਰ ਜਿੱਥੇ ਬਾਦਸ਼ਾਹ ਮੈਨੂੰ ਵਸਾਏਗਾ ਮੈਂ ਉੱਥੇ ਜਾ ਕੇ ਵਸ ਜਾਵਾਂਗਾ।
ਇਮ ਪੀਰੈ ਆਵਤ ਹੈ ਮੇਰੀ,
ਇਸ ਤਰ੍ਹਾਂ ਦੇ ਨਾਲ ਵੀ ਮੇਰੀ ਰਹਿ ਆ ਜਾਵੇਗੀ, ਥੋੜੀ ਬਹੁਤੀ ਇੱਜ਼ਤ ਬਚੀ ਰਹਿ ਜਾਏਗੀ ਕਿ ਬਾਦਸ਼ਾਹ ਨੇ ਸਨਮਾਨ ਕੀਤਾ ਹੈ।
ਇਹ ਉਪਕਾਰ ਕਰੋ ਚਿਤ ਲਾਏ,
ਤੁਹਾਡਾ ਵੱਡਾ ਉਪਕਾਰ ਹੋਵੇਗਾ ਮੇਰੇ ਤੇ, ਚਿਤ ਲਾ ਕੇ ਨਾ ਮਨ ਦੇ ਨਾਲ ਇਹ ਮੇਰਾ ਕਾਰਜ ਕਰ ਦੇਵੋ।
ਫਿਰ ਸਦਾ ਮੈਂ ਤੁਮਕੋ ਦੇਵੋ,
ਮੈਂ ਫਿਰ ਵੀ ਤੁਹਾਨੂੰ ਇਸ ਤਰ੍ਹਾਂ ਜਿਹੜਾ ਉਹ ਮਾਣ ਸਨਮਾਨ ਦਿੰਦਾ ਰਹਾਂਗਾ। ਆ ਰਿਸ਼ਵਤ ਦਿੱਤੀ ਅੱਜ, ਕਹਿੰਦੇ ਇਸੇ ਤਰ੍ਹਾਂ ਫਿਰ ਵੀ ਤੁਹਾਡਾ ਆਦਰ ਸਤਿਕਾਰ ਮੈਂ ਕਰਦਾ ਰਹਾਂਗਾ।
ਗੁਰ ਘਰ ਕੋ ਜਸ ਹੋਏ ਸਿਰੋ ਪਾਏ,
ਗੁਰੂ ਘਰ ਦੇ ਵਿੱਚੋਂ ਜਿਵੇਂ ਸਿਰੇ ਪਾਉ ਦਿੱਤੇ ਜਾਂਦੇ ਨੇ, ਮਾਨ ਸਨਮਾਨ ਦਿੱਤਾ ਜਾਂਦਾ, ਮੈਂ ਫਿਰ ਵੀ ਇਸੇ ਤਰ੍ਹਾਂ ਤੁਹਾਡਾ ਸਨਮਾਨ ਕਰਦਾ ਰਹਾਂਗਾ।
ਕਰੋ ਖੁਦਾ ਏ ਰਹਾ ਏ ਕਾਰਜ,
ਖੁਦਾ ਦਾ ਵਾਸਤਾ ਜੇ, ਵੇਖੋ ਕਿਵੇਂ ਤਰਲੇ ਪਾ ਰਹੇ ਹੈ, ਕਹਿੰਦਾ ਖੁਦਾ ਦੇ ਵਾਸਤੇ ਮੇਰਾ ਇਹ ਕੰਮ ਕਰ ਦਿਓ। ਮੈਨੂੰ ਦਿੱਲੀਓ ਜਾਣਾ ਨਿਕਲਣਾ ਬੜਾ ਹੁਣ ਔਖਾ ਹੈ, ਕਿਵੇਂ ਜਾਵਾਂ, ਕਿਹੜਾ ਮੂੰਹ ਲੈ ਕੇ ਜਾਵਾਂ, ਖੁਦਾ ਦੇ ਵਾਸਤੇ ਤਰਲਾ ਮੇਰਾ, ਖੁਦਾ ਦੇ ਵਾਸਤੇ ਮੇਰਾ ਇਹ ਕੰਮ ਕਰ ਦੇਵੋ।
ਵੱਡੋ ਸਬਾਬ ਹੋਏ ਸੁਖਦਾਏ,
ਤੁਹਾਡਾ ਵੱਡਾ ਪੁੰਨ ਹੋਏਗਾ ਮੇਰੇ ਤੇ, ਜੇ ਤੁਸੀਂ ਮੇਰਾ ਇਹ ਕੰਮ ਕਰ ਦਿਓਗੇ ਨਾ ਤੇ ਤੁਹਾਡਾ ਵੱਡਾ ਪੁੰਨ ਹੋਏਗਾ।
ਚਾਤੁਰਤਾ ਜੁਤ ਹਜ਼ਰਤ ਫੇਰੋ,
ਇਸ ਪ੍ਰਕਾਰ ਦੇ ਨਾਲ ਬਾਦਸ਼ਾਹ ਜਿਹੜਾ ਬੜੀ ਚਤੁਰਤਾ ਦੇ ਨਾਲ ਬਾਦਸ਼ਾਹ ਦਾ ਜਿਹੜਾ ਮਨ ਹੈ ਨਾ ਉਹਨੂੰ ਬਦਲ ਦਿਓ। ਬਾਦਸ਼ਾਹ ਸਮਝ ਹੀ ਨਾ ਸਕੇ ਇਸ ਗੱਲ ਨੂੰ, ਤੁਸੀਂ ਇਸ ਤਰ੍ਹਾਂ ਬਣਾ ਕੇ ਗੱਲ ਪੇਸ਼ ਕਰੋ ਕਿ ਬਾਦਸ਼ਾਹ ਉਹ ਗੱਲ ਨੂੰ ਸਮਝ ਨਾ ਸਕੇ।
ਲਖੇ ਨਾ ਜਿਸ ਤੇ ਲਿਓ ਮਨਾਏ,
ਇਹਦੇ ਨਾਲ ਬਾਦਸ਼ਾਹ ਨੂੰ ਇਹ ਨਾ ਲੱਗੇ ਕਿ ਤੁਸੀਂ ਮੇਰੇ ਪੱਖੀ ਹੋ, ਉਹਨੂੰ ਇਹ ਨਾ ਪਤਾ ਲੱਗੇ ਕਿ ਤੁਸੀਂ ਮੇਰੇ ਪੱਖੀ ਹੋ ਕੇ ਗੱਲ ਕਰ ਰਹੇ ਹੋ ਜਾਂ ਮੈਂ ਤੁਹਾਨੂੰ ਰਿਸ਼ਵਤ ਦਿੱਤੀ ਹੈ। ਇਸ ਤਰ੍ਹਾਂ ਦੇ ਨਾਲ ਤਰੀਕੇ ਦੇ ਨਾਲ ਬੜੀ ਜਿਹੜੀ ਗੱਲ ਹੈ ਉਹ ਬਣਾ ਕੇ ਬਾਦਸ਼ਾਹ ਨਾਲ ਗੱਲ ਕਰਕੇ ਉਹਨੂੰ ਮਨਾਉਣਾ ਕਰੋ।
ਸੁਮਤਵੰਤ ਇਹ ਪੱਖੀ ਪਰਖੇ,
ਬੜਾ ਸੁਮਤਵੰਤ ਬੜਾ ਸਿਆਣਾ ਹੈ ਬਾਦਸ਼ਾਹ, ਉਹਨੇ ਵੇਖ ਲਿਆ ਪਹਿਲਾਂ ਹੀ ਵੀ ਇਹ ਸੁਲੇਖਾਣ ਦਾ ਪੱਖੀ ਹੈ। ਸੁਮੰਤਵੰਤ ਉਹ ਸਿਆਣਾ ਬਾਦਸ਼ਾਹ ਇਹ ਨਾ ਜਾਣ ਲਵੇ ਕਿ ਤੁਸੀਂ ਪੱਖੀ ਬਣ ਕੇ ਆਏ ਹੋ।
ਸੁਲਈ ਕੋ ਪਰਖਿਓ ਜਿਸ ਪਾਏ,
ਸੁਲੇਖਾ ਨੂੰ ਪਰਖ ਲਿਆ ਕਿ ਸੁਲੇਖਾ ਦਾ ਪੱਖੀ ਬਣ ਕੇ ਆਇਆ, ਬਾਦਸ਼ਾਹ ਬੜਾ ਸਿਆਣਾ ਹੈ ਬੜਾ ਸੂਝਵਾਨ ਹੈ, ਉਹਨੇ ਜਾਣ ਲਿਆ ਕਿ ਜਿਹੜਾ ਸੁਲੇਖਾ ਸਿਫਾਰਿਸ਼ ਕਰਦਾ ਨਾ ਪੱਖੀ ਹੈ, ਇਸ ਤਰ੍ਹਾਂ ਦੇ ਨਾਲ ਤੁਹਾਨੂੰ ਵੀ ਮੇਰਾ ਪੱਖੀ ਕਰਕੇ ਨਾ ਜਾਣ ਲਵੇ, ਤੁਸੀਂ ਗੱਲ ਬੜੇ ਤਰੀਕੇ ਨਾਲ ਬਣਾ ਕੇ ਪੇਸ਼ ਕਰੋ।
ਉਮਰਾਵਨ ਸੁਨ ਖਾਤਰ ਕੀਨਸ,
ਹੁਣ ਉਮਰਾਵ ਜਿਹੜੇ ਵਜ਼ੀਰ ਸਨ ਜਦੋਂ ਉਹਨਾਂ ਨੇ ਸੁਣਿਆ, ਸੁਣ ਕਰਕੇ ਇਹਦੇ ਲਈ ਬੋਲੇ, ਕਹਿਣ ਲੱਗੇ
ਹਮ ਹਜ਼ਰਤ ਕੋ ਲਖੇ ਸੁਭਾਏ,
ਕਹਿਣ ਲੱਗੇ ਪ੍ਰਿਥੀ ਚੰਦ ਅਸੀਂ ਬਾਦਸ਼ਾਹ ਦੇ ਸੁਭਾਅ ਨੂੰ ਜਾਣਦੇ ਹਾਂ ਚੰਗੀ ਤਰ੍ਹਾਂ, ਉਹਦੇ ਨਿਕਟ ਵਰਤੀ ਹਰ ਵੇਲੇ ਉਹਦੇ ਕੋਲ ਰਹਿਣ ਵਾਲੇ ਹਾਂ, ਉਹ ਬਾਦਸ਼ਾਹ ਦੇ ਸੁਭਾਅ ਨੂੰ ਅਸੀਂ ਬੜੇ ਨੇੜਿਓ ਜਾਣਦੇ ਹਾਂ।
ਇਸ ਬਿਦ ਕਈ ਨਾ ਜਾਣੇ ਮਨ ਮੈਂ,
ਇਸ ਤਰੀਕੇ ਨਾਲ ਵੇਖਾਂਗੇ ਬਣਾ ਕੇ ਗੱਲ ਕਰਾਂਗੇ ਕਿ ਉਹ ਗੱਲ ਜਿਹੜੀ ਹੈ ਪੇਸ਼ ਕੀਤੀ ਹੋਈ ਨੂੰ ਜਾਣ ਨਾ ਸਕੇ। ਵੈਸੇ ਤਾਂ ਅਸੀਂ ਬਾਦਸ਼ਾਹ ਦੇ ਸੁਭਾਅ ਤੋਂ ਭਲੀ ਪ੍ਰਕਾਰ ਜਾਣਦੇ ਹਾਂ, ਪਰ ਫਿਰ ਵੀ ਜਿਹੜੇ ਤੇਰੇ ਖਾਤਰ ਅਸੀਂ ਗੱਲ ਬਣਾ ਕੇ ਪੇਸ਼ ਕਰਾਂਗੇ।
ਅਰ ਤੇਰੋ ਕਾਰਜ ਬਣ ਜਾਏ,
ਤਰੀਕੇ ਦੇ ਨਾਲ ਤੇਰਾ ਜਿਹੜਾ ਕਾਰਜ ਉਹ ਸਵਰ ਜਾਏ।
ਨਿਆਉ ਵਿਚਾਰਤ ਬੋਰ ਬੇਰ ਲੱਗ,
ਤੇ ਬਾਦਸ਼ਾਹ ਨੇ ਜਦੋਂ ਨਿਆਂ ਕਰਨਾ ਹੁੰਦਾ ਨਾ ਕਿਸੇ ਦਾ, ਕਿਸੇ ਦੇ ਹੱਕ ਦਾ ਕੋਈ ਫੈਸਲਾ ਕਰਨਾ ਹੁੰਦਾ ਤੇ ਉਹਨੂੰ ਨਿਆਂ ਕਰਨ ਵਿੱਚ ਦੇਰੀ ਲੱਗਦੀ ਆ, ਉਹ ਬੜੀ ਛੇਤੀ ਨਾਲ ਐਵੇਂ ਨੀ ਨਿਆਂ ਕਰ ਦਿੰਦਾ ਫੈਸਲਾ ਦੇ ਦਿੰਦਾ, ਉਹ ਬੜਾ ਸਿਆਣਾ ਹੈ ਬੜੀ ਸੂਝ ਬੂਝ ਨਾਲ ਬੜੀ ਸੋਚ ਵਿਚਾਰ ਕਰਕੇ ਫੈਸਲਾ ਕਰਦਾ, ਇਸ ਵਿੱਚ ਉਹਨੂੰ ਦੇਰੀ ਲੱਗਦੀ ਹੈ।
ਦੇਸ਼ ਵਿਖੇ ਹੋਏ ਨਾ ਕੋ ਨਿਆਏ,
ਉਹ ਸੋਚਦਾ ਕਿ ਮੇਰੇ ਦੇਸ਼ ਵਿੱਚ ਕਿਸੇ ਦੇ ਨਾਲ ਕਿਤੇ ਅਨਿਆਂ ਨਾ ਹੋ ਜਾਵੇ, ਇਸ ਕਰਕੇ ਉਹ ਕਾਹਲੀ ਵਿੱਚ ਫੈਸਲਾ ਨਹੀਂ ਦਿੰਦਾ, ਉਹਨੂੰ ਫੈਸਲਾ ਕਰਨ ਵਿੱਚ ਦੇਰੀ ਲੱਗਦੀ ਹੈ ਕਿ ਮਤਾ ਕਿਸੇ ਨਾਲ ਅਨਿਆਂ ਹੋਵੇ।
ਰੰਕ ਤਨੀ ਨਰ ਨਾਰ ਨੀਚ ਊਚ,
ਭਾਵੇਂ ਕੋਈ ਅਮੀਰ ਹੈ ਭਾਵੇਂ ਕੋਈ ਗਰੀਬ ਹੈ, ਕੋਈ ਉੱਚਾ ਕੋਈ ਨੀਵਾ ਹੈ, ਕੋਈ ਨਰ ਹੈ ਕੋਈ ਨਾਰੀ ਹੈ, ਕੋਈ ਵੀ ਚੱਲ ਕੇ ਆ ਕੇ
ਸਭ ਕੀ ਆਪ ਸੁਨੇ ਚਿਤ ਲਾਏ,
ਆਪਣੀ ਪੁਕਾਰ ਆਪਣੀ ਫਰਿਆਦ ਬਾਦਸ਼ਾਹ ਕੋਲ ਕਰ ਸਕਦਾ। ਅੱਜ ਦਾ ਸਮਾਂ ਨਹੀਂ ਕਿ ਗਰੀਬ ਤੇ ਧੱਕਾ ਆ ਰਿਹਾ ਹੋਵੇ ਤੇ ਗਰੀਬ ਵਿਚਾਰਾ ਫਰਿਆਦ ਲੈ ਕੇ ਜਾਵੇ ਤੇ ਉਹਨੂੰ ਉੱਥੋਂ ਵੀ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਂਦਾ। ਅੱਜ ਦਾ ਜਿਹੜਾ ਦੌਰ ਚੱਲ ਰਿਹਾ ਇੱਥੇ ਸੱਚ ਦਾ ਨਿਆਂ ਕਿਸੇ ਨੂੰ ਮਿਲਦਾ ਹੀ ਨਹੀਂ, ਲੋਕ ਧੱਕੇ ਖਾਂਦੇ ਆ ਤੇ ਜਿਹੜੇ ਝੂਠੇ ਨੇ ਜਿਹੜੇ ਗੁਨਾਹਗਾਰ ਨੇ ਉਹ ਪੈਸੇ ਦੀ ਧੌਂਸ ਤੇ ਜਾ ਕੇ ਗਲਤ ਫੈਸਲੇ ਕਰਵਾ ਜਾਂਦੇ ਨੇ। ਤੇ ਪਾਤਸ਼ਾਹ ਕਹਿੰਦੇ ਉੱਥੇ ਸੱਚੋ ਹੀ ਸੱਚ ਨਿਬੜਾ ਚੁਣਵੱਖ ਕੱਢੇ ਜਜਮਾਲਿਆ ਪਰਮਾਤਮਾ ਦੀ ਦਰਗਾਹ ਵਿੱਚ ਸੱਚਾ ਨਿਆਂ ਕੀਤਾ ਜਾਂਦਾ।
ਸੋ ਹੁਣ ਬਾਦਸ਼ਾਹ ਦੇ ਕਹਿਣ ਲੱਗਾ ਕਿ ਉਹਦੇ ਕੋਲ ਆ ਕੇ ਭਾਵੇਂ ਕੋਈ ਅਮੀਰ ਹੈ ਭਾਵੇਂ ਗਰੀਬ ਹੈ ਉੱਚਾ ਨੀਵਾਂ ਕੁੰਨਾਰ ਹੈ ਕੁੰਨਾਰੀ ਹੈ, ਬਾਦਸ਼ਾਹ ਸਾਰਿਆਂ ਦੀ ਸੁਣਦਾ, ਉਹ ਨਹੀਂ ਵੇਖਦਾ ਇਹ ਗਰੀਬ ਹੈ ਜਾਂ ਅਮੀਰ ਹੈ, ਇਹ ਉੱਚਾ ਕਿ ਨੀਵਾਂ, ਇਹਦੀ ਜਾਤ ਕੀ ਹੈ, ਇਹ ਨਰ ਹੈ ਜਾਂ ਨਾਰੀ ਹੈ। ਕਹਿੰਦਾ ਉਹ ਸਾਰਿਆਂ ਦੀ ਸੁਣਦਾ, ਹਰ ਕੋਈ ਆ ਕੇ ਪੁਕਾਰ ਕਰ ਸਕਦਾ, ਤੇ ਫਿਰ ਉਹਨਾਂ ਦੀ ਆਪ ਜਿਹੜਾ ਬੜੇ ਚਿੱਤ ਲਾ ਕੇ ਉਹਨਾਂ ਦੇ ਧਿਆਨ ਨਾਲ ਪੁਕਾਰ ਨੂੰ ਸੁਣਦਾ ਹੈ।
ਗ੍ਰਾਮ ਦੇਨ ਤੋਂ ਮਾਨ ਲੇ ਗੋ,
ਅਸੀਂ ਇਹ ਤਾਂ ਜਾਣਦੇ ਹਾਂ ਕਿ ਬਾਦਸ਼ਾਹ ਹੋ ਸਕਦਾ, ਚਲੋ ਜਦੋਂ ਅਸੀਂ ਤਰੀਕੇ ਨਾਲ ਬਣਾ ਕੇ ਗੱਲ ਕਹਾਂਗੇ ਤੇ ਤੈਨੂੰ ਉਹ ਨਗਰ ਦੇਣਾ ਪਿੰਡ ਦੇਣਾ ਮਨ ਜਾਏ।
ਗਾਦੀ ਦੇਨ ਬਿਖੈ ਸੰਦੇਹ,
ਗਾਦੀ ਜੇ ਤੂੰ ਕਹਿ ਕੇ ਗੁਰਤਾ ਗੱਦੀ ਦੇ ਦੇਵੇ ਇਹਦੇ ਵਿੱਚ ਸੰਦੇਹ ਹੈ, ਇਹ ਨੀ ਅਸੀਂ ਤੈਨੂੰ ਕਹਿ ਸਕਦੇ, ਸਾਨੂੰ ਨਹੀਂ ਲੱਗਦਾ ਕਿ ਤੈਨੂੰ ਗੁਰਤਾ ਗੱਦੀ ਦੇਗਾ। ਹਾਂ ਪਿੰਡ ਦੇਣ ਵਾਲੀ ਗੱਲ ਮੰਨ ਸਕਦਾ ਪਰ ਗੁਰਤਾ ਗੱਦੀ ਦਵਾਉਣ ਵਾਲੀ ਗੱਲ ਉਹਨੇ ਨਹੀਂ ਮੰਨਣੀ।
ਨਿਰਨੇ ਨੀਕੇ ਨਿਆਉ ਨਿਬੇਰੇ,
ਨਿਆ ਬੜਾ ਨਿਰਣਾ ਜਦੋਂ ਕਰਦਾ ਨਾ ਬੜੀ ਚੰਗੀ ਤਰ੍ਹਾਂ ਦੇ ਨਾਲ ਸੋਚ ਵਿਚਾਰ ਕੇ ਬਾਦਸ਼ਾਹ ਉਹ ਨਿਰਣਾ ਕਰਦਾ ਨਿਆ ਕਰਦਾ ਹੈ।
ਤਿਸ ਤੇ ਤੁਜੇ ਨਾ ਪਹੁੰਚੇ ਕੇਹੇ,
ਇਸ ਪ੍ਰਕਾਰ ਦੇ ਨਾਲ ਕਿ ਕਿਸੇ ਨੂੰ ਵੀ ਨਿਰਣਾ ਕਰਨ ਦੇ ਵਿੱਚ ਜਿਹੜਾ ਉਹ ਠੀਕ ਨਿਆ ਹੋਵੇ, ਕਿਸੇ ਨੂੰ ਕੋਈ ਕਿਸੇ ਦੇ ਨਾਲ ਕੋਈ ਦੁੱਖ ਨਾ ਪਹੁੰਚੇ।
ਪਿਤਾ ਪ੍ਰਬੀਨ ਪ੍ਰਸੰਨ ਹੋਏ ਕਰ,
ਪ੍ਰਿਥੀ ਚੰਦ ਤੁਹਾਡੇ ਪਿਤਾ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਪ੍ਰਸੰਨ ਹੋ ਕਰਕੇ,
ਲਘੂ ਸੁੱਤ ਕੋ ਦੀਨਸ ਕਰਨੇ,
ਬੜਾ ਸਨੇਹ ਬੜਾ ਪ੍ਰੇਮ ਕਰਕੇ ਆਪਣੇ ਛੋਟੇ ਸੁਪੁੱਤਰ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਹੈ।
ਨਿਆਉ ਕਰਤ ਨੈ ਸੁਨੇ ਸਿਫਾਰਿਸ਼,
ਜਿਹੜਾ ਹੁਣ ਬਾਦਸ਼ਾਹ ਉਹ ਨਿਆਂ ਕਰਨ ਵਿੱਚ ਕਿਸੇ ਦੀ ਸਿਫਾਰਿਸ਼ ਨਹੀਂ ਸੁਣਦਾ। ਤੂੰ ਕਹੇ ਮਤਾ ਕਿ ਮੈਂ ਤੁਹਾਨੂੰ 300 ਰੁਪਇਆ ਦਿੱਤਾ ਤੇ ਤੁਸੀਂ ਬਾਦਸ਼ਾਹ ਕੋਲੋਂ ਜੋ ਮਰਜ਼ੀ ਕਰਵਾ ਦਿਓ, ਬਾਦਸ਼ਾਹ ਨਿਆਂ ਕਰਨ 'ਚ ਸਿਫਾਰਿਸ਼ ਨਹੀਂ ਸੁਣਦਾ। ਹੋਣਾ ਵੀ ਬਾਦਸ਼ਾਹ ਐਸਾ ਚਾਹੀਦਾ, ਉਹ ਸੱਚ ਦਾ ਨਿਆਂ ਕਰੇ, ਹੱਕ ਸੱਚ ਦਾ ਨਿਆਂ ਦੇਵੇ, ਤਾਂ ਹੀ ਉਹਨੂੰ ਬਾਦਸ਼ਾਹ ਸਦਾਉਣ ਦਾ ਹੱਕ ਹੈ, ਤਾਂ ਹੀ ਉਹਨੂੰ ਗੱਦੀ ਤੇ ਬੈਠਣ ਦਾ ਹੱਕ ਹੈ, ਅੱਜ ਵਾਂਗੂ ਨਹੀਂ, ਅੱਜ ਦੇ ਜੋ ਹਾਲਾਤ ਨੇ। ਸੋ ਕਹਿਣ ਲੱਗੇ ਕਿ ਬਾਦਸ਼ਾਹ ਜਿਹੜਾ ਉਹ ਕਿਸੇ ਦੀ ਸਿਫਾਰਿਸ਼ ਨਹੀਂ ਮੰਨਦਾ, ਉਹ ਕਿਸੇ ਦੀ ਕੋਈ ਗੱਲ ਨਹੀਂ ਸੁਣਦਾ ਨਿਆਂ ਕਰਨ ਦੇ ਵਿੱਚ।
ਜਥਾ ਯੋਗ ਮੈਂ ਪ੍ਰੀਤ ਕਰੇ,
ਜਿਵੇਂ ਗੱਲ ਠੀਕ ਹੋਵੇ ਉਸ ਦੇ ਨਾਲ ਉਹ ਪ੍ਰੀਤ ਕਰਦਾ, ਜਿਹੜੀ ਗੱਲ ਯੋਗ ਬਣਦੀ ਹੋਵੇ ਨਾ, ਜਿਹੜਾ ਫੈਸਲਾ ਠੀਕ ਹੋਵੇ, ਬਾਦਸ਼ਾਹ ਉਹ ਸਹੀ ਫੈਸਲੇ ਦੇ ਨਾਲ ਪ੍ਰੀਤ ਕਰਦਾ, ਸਹੀ ਫੈਸਲਾ ਸੁਣਾਉਂਦਾ ਹੈ।
ਨਿਆਉ ਕਰਨ ਕੀ ਬਾਤ ਸੁਣਾਵੀ,
ਕਹਿਣ ਲੱਗੇ ਤੈਨੂੰ ਨਿਆਂ ਕਰਨ ਦੀ ਗੱਲ ਸੁਣਾਉਂਦੇ ਆ। ਬਾਦਸ਼ਾਹ ਜਹਾਂਗੀਰ ਜਦੋਂ ਨਿਆਂ ਕਰਦਾ ਨਾ, ਉਹ ਕਿਵੇਂ ਕਰਦਾ, ਉਹ ਵੀ ਤੈਨੂੰ ਗੱਲ ਸੁਣਾਉਂਦੇ ਆ, ਕਿਵੇਂ ਬਾਦਸ਼ਾਹ ਦੇ ਨਿਆਂ ਕਰਨ ਦੀ ਗੱਲ ਪ੍ਰਿਥੀ ਚੰਦ ਨੂੰ ਦੱਸਦੇ ਨੇ, ਇਹ ਆਪ ਜੀ ਅਗਲੇਰੇ ਪ੍ਰਕਰਨ ਅੰਦਰ ਸਰਵਣ ਕਰੋਗੇ।